जितने प्रेमी गुरु साहब जी की हजूरी च बैठे आओ किसे पवित्र आत्मा की जात अंदर जो गुरबाणी के गुरु साहब जी ने दर्ज किया जही जी वस्ता वैसी बाणी उच्चारण करिए जिहड़े महापुरशां दी आपां जात अंदर बैठे हाँ वह महापुरशां दी जिथे संपर्दा चली है जिथों एक तां हुंदा ना दो साल जी संत बन गया बाद वे हरिहर ठीक है यह कोई माड़ी गल नहीं जिन्ना चिरा चंगा ही है पर जिहदा कोई तुरा नहीं ना है तुरा वो निवेगी नहीं गल आओ इस संपर्दा का तुरा कलगीधर महाराज जी कलगीधर महाराज जी दसवें पातशाहियां दे सरूप होए ने गुरु आओ उन्हां तो संपर्दा चली है जेड़ा भी कोई संस्था चलती है तां फिर कोई ना कोई कुरबानी द्वारा चलती होंगी गल्लां नाल संस्था नहीं चलेगी अखरां नाल नहीं चलेगी कुरबानी से चलेगी। आओ जितनियां महापुरशां दियां संपर्दा चलदियां ने ये किसे कुरबानी से चलियां ने आओ जद कलगीधर महाराज जी ने जिहड़ी ताकत थी गुरु नानक देव महाराज जी दी खालसे दे विच रखनी सी तां फिर परचा पा के देखिया हलक मत दे विच ही महात्मा परचा पाउंदे जिहनूं परख कहिंदे ने कसवट्टी दे नाम ते वी इस नूं कहा जांदा। कलगीधर महाराज जी ने तलवार कढ़ी तख्त ते खड़ के वी आ मेरे कहाउण वालिओ आ गुरमुखो धर्म दे वास्ते इक सिर दी लोड़ है आओ कोई प्रेमी सिर दे वा के जदे गल कलगीधर महाराज ने कही लख दी गिणती दे विच प्रेमी बैठे थी सारिया ने सुन ली ये आवाज बई जिहड़ा साडा गुरु आ वो सिर मंगदा तां फिर वो कही हुई आवाज सुन जरूर लई उहदे ते अमल नहीं करिया सुनना कोई होर गल अमल कर लैना कोई होर गल निध्यासन करना कोई होर गल है साख्यात कर लेना कोई होर गल है अभेद होना कोई होर गल है। हौली हौली जद ये महापुरशां दी गुरुआं दी संगत करदा फिर इहदा मन है ना इसका फिर इहदा वास्ता ताईं लखदा आ उच्चा हुंदा जांदा। आओ कलगीधर महाराज जी आवाज का किसी ने जवाब नहीं दिता गुरु साहब जी ने भी दसिया ना जिहड़ा मन्नदा ना गुरु का हुक्म उहदी जिहड़ी कथनी ते करनी कहनी है ना वह कोई कह नहीं सकता इहों दसिया मन्ने दियां पौड़ियां ने ਸਾਰਿਆਂ ਪ੍ਰੇਮੀਆਂ ਨੇ ਸੁਣ ਲਈ। ਤੀਸਰੀ ਆਵਾਜ਼ ਤੇ ਸਾਡੀ ਸੰਪਰਦਾ ਦਾ ਜਿਹੜਾ ਮੁਖੀ ਹੋਇਆ ਲਾਹੌਰ ਦਾ ਵਾਸੀ ਖੱਤਰੀ ਘਰਾਣੇ ਦਾ ਜਨ ਭਾਈ ਦਇਆ ਰਾਮ ਜੀ ਨਾਮ, ਉਹਨਾਂ ਦੇ ਮਨ ਦੇ ਵਿੱਚ ਫਿਰ ਖਿਆਲ ਪੈਦਾ ਹੋਇਆ ਬਈ ਗੁਰੂ ਮੰਗਦਾ ਹੈ ਸਿਰ, ਗੁਰੂ ਹੈ ਸਰਵੱਗ, ਜੇ ਗੁਰੂ ਸਰਵੱਗ ਨਹੀਂ ਲੈਣ ਦੇਣ ਨੂੰ ਕੁਛ ਨਹੀਂ ਹੈ, ਜੇ ਮਹਾਤਮਾ ਤਰਕਾਲੀ ਨਹੀਂ ਕੁਛ ਨਹੀਂ ਲੈਣ ਦੇਣ ਨੂੰ ਹੈ ਉਹਦੇ ਕੋਲ, ਜਿਹਦੇ ਕੋਲ ਆਪ ਹੀ ਨਹੀਂ ਉਹ ਵਸਤੂ ਕਿਸੇ ਨੂੰ ਕਿਵੇਂ ਦੇ ਦੇਵੇਗਾ। ਆਓ ਭਾਈ ਦਇਆ ਰਾਮ ਜੀ ਨੇ ਸੋਚਿਆ ਗੁਰੂ ਹੈ ਸਰਵੱਗ ਸਿਰ ਮੰਗਦਾ ਹੈ, ਇਤਨੀ ਉਹਨੂੰ ਵਿਚਾਰ ਸੀ ਵੀ ਇਹ ਜਿਹੜਾ ਸਰੀਰ ਹੈ ਇਹ ਤਾਂ ਮਿੱਟੀ ਹੈ, ਪੰਜਾਂ ਤੱਤਾਂ ਦਾ ਬਣਿਆ ਹੋਇਆ, ਛੇਵਾਂ ਇਹਦੇ 'ਚ ਚੇਤਨ ਹੈ, ਗੁਰੂ ਨੇ ਮਿੱਟੀ ਦਾ ਕੀ ਬਣਾਉਣਾ। ਜੇ ਗੁਰੂ ਮਿੱਟੀ ਮੰਗਦਾ ਹੈ ਇਹ ਸੱਤ ਹੈ ਤਾਂ ਗੁਰੂ ਬੇਇਨਸਾਫ ਨਹੀਂ, ਇੱਕ ਤਿੰਨ ਹੀ ਭਾਲੇ ਕਰ ਲਏ। ਕਹਿੰਦੇ ਗੁਰੂ ਤਾਂ ਇਤਨਾ ਇਨਸਾਫੀ ਹੈ ਨਾ, ਜੇ ਇੱਕ ਤਿਲ ਜਿੰਨੀ ਵੀ ਕੋਈ ਸੇਵਾ ਕਰਦਾ ਉਹਦਾ ਵੀ ਵਜਾਨਾ ਨਹੀਂ ਰੱਖਦਾ। ਇਸੇ ਨੂੰ ਹੀ ਕਹਿੰਦੇ ਨੇ ਨਾ ਗੁਰੂ ਗੁਰਮੁਖ, ਗੁਰੂ ਦੇ ਨੇਤਰ ਹੁੰਦੇ ਨੇ, ਜਿਹੜਾ ਗੁਰੂ ਹੁੰਦਾ ਨਾ ਗੁਰੂ ਉਸਦੇ ਨੇਤਰ ਹੁੰਦੇ ਨੇ, ਉਹਨੂੰ ਸਭ ਕੁਛ ਦੇਣਾ ਹੁੰਦਾ, ਜੇ ਨਹੀਂ ਨੇਤਰ ਅਜੇ ਖੁੱਲ੍ਹੇ ਤਾਂ ਉਹ ਦੇ ਨਹੀਂ ਸਕਦਾ ਕਿਸੇ ਨੂੰ, ਜਿਹੜਾ ਆਪੇ ਦੀਵਾ ਬੁਝਾਇਆ ਕੀ ਰੋਸ਼ਨੀ ਕਰ ਦੇਗਾ ਅੱਗੇ ਉਹ ਨਹੀਂ। ਜਿਹੜੇ ਮਹਾਂਪੁਰਸ਼ ਨੇ ਉਹ ਜਾਗਦੇ ਹੁੰਦੇ ਨੇ, ਉਹਨਾਂ ਦੇ ਅੰਦਰ ਰੋਸ਼ਨੀ ਹੁੰਦੀ ਆ ਆਤਮਾ ਦੀ, ਉਹ ਦੂਏ ਨੂੰ ਵੀ ਕਰਾ ਦਿੰਦੇ ਹਨ। ਬਹੁਤ ਜਿਗਾਸੂਆਂ ਦਾ ਇਹੋ ਜਿਹਾ ਦੇਖਿਆ ਹੁੰਦਾ ਬਈ ਗੁਰੂ ਹੈ ਸੱਤ, ਸੱਤ ਵਸਤਾਂ ਲੈ ਸਰੀਰ ਲੈ ਕੇ ਸੱਤ, ਕੋਈ ਸੱਤ ਵਸਤੂ ਦੇਵੇਗਾ ਇਸ ਤਰ੍ਹਾਂ ਉਸਦਾ ਮਨ ਸੀ ਜਿਹੜਾ ਨਿਰਮਲ ਹੋਣ ਕਰਕੇ ਉਸਨੂੰ ਇਹ ਵਿਚਾਰ ਪੈਦਾ ਹੋਏ। ਜਿਹੜੇ ਹੋਰ ਬੈਠੇ ਜੀ ਪ੍ਰੇਮੀ ਬਹੁਤ, ਉਹਨਾਂ ਦੇ ਅੰਦਰ ਇਹ ਵਿਚਾਰ ਨਹੀਂ ਪੈਦਾ ਹੋਏ ਬਈ ਕਿਉਂ ਐਵੇਂ ਮਰਨ, ਇਸ ਤਰ੍ਹਾਂ ਦਾ ਖਿਆਲ ਸੀ। ਹੁਣ ਭਾਈ ਦਇਆ ਰਾਮ ਜੀ ਉੱਠੇ, ਸਾਰੀ ਵਿਚਾਰ ਸੀ ਉਹਨਾਂ ਨੂੰ ਬਈ ਗੁਰੂ ਸਿਰ ਮੰਗਦਾ, ਜਿਹੜਾ ਰੱਬ ਹੈ ਗੁਰਮੁਖ ਉਹ ਪ੍ਰੇਮ ਦੇ ਅਗਲੇ ਪਾਸੇ ਹੈ, ਜਿਹੜਾ ਪ੍ਰੇਮ ਹੈ ਇਹ ਸਿਰ ਤੋਂ ਵੀ ਅੱਗੇ ਹੈ, ਸਿਰ ਤੋਂ ਅੱਗੇ ਪ੍ਰੇਮ ਹੈ, ਕਹਿੰਦੇ ਪ੍ਰੇਮ ਤੋਂ ਅੱਗੇ ਫਿਰ ਪਰਮੇਸ਼ਰ ਹੈ। ਨਾਲੇ ਤਾਂ ਤੁਰਿਆ ਜਾਂਦਾ ਗੁਰੂ ਸਾਹਿਬ ਕੰਢੀ ਨੂੰ, ਨਾਲੇ ਆਪਣੇ ਮਨ ਨਾਲੇ ਉਹ ਗਾਉਂਦਾ ਜਾਂਦਾ ਵੀ ਐ ਜਿੰਦੇ ਜਿਹੜਾ ਪ੍ਰੇਮ ਦਾ ਡੇਰਾ ਨਾ, ਜਿੱਥੇ ਰੱਬ ਦਾ ਨਿਵਾਸ ਆ ਵਾਹਿਗੁਰੂ ਦਾ, ਉਹ ਤਾਂ ਸਿਰ ਤੋਂ ਅਗਲੇ ਪਾਸੇ ਹੈ। ਇਉਂ ਪੜਦਾ ਜਾਂਦਾ ਅੰਦਰ ਬੜੋ ਪ੍ਰੇਮ
ਡੇਰਾ ਨੀ ਜਿੰਦੇ ਸਿਰੋਂ ਪਰੇ Thank you.
ਕਿਸੇ ਜਗ੍ਹਾ ਕਿਵੇਂ ਲਿਖਿਆ ਗੁਰੂ ਨੂੰ ਖੁਸ਼ ਕਰਨਾ, ਕਿਸੇ ਸ਼ਬਦਾਂ ਦੇ ਵਿੱਚ ਕਿਸੇ ਤਰ੍ਹਾਂ ਲਿਖਿਆ ਵੀ ਗੁਰੂ ਨੂੰ ਖੁਸ਼ ਕਰਨਾ। ਹੁਣ ਗੁਰੂ ਨੇ ਸਿਰ ਮੰਗਿਆ, ਜਦ ਸਿਰ ਦੇ ਦੇਵੇਗਾ ਗੁਰੂ ਖੁਸ਼ ਹੋ ਜਾਵੇ। ਕਿਤੇ ਇਉਂ ਦੱਸਿਆ ਬਾਣੀ ਦੇ ਵਿੱਚ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾਵੀਏ। ਜਿਹਨੇ ਗੁਰੂ ਖੁਸ਼ ਕਰ ਲਿਆ ਤਿੰਨੇ ਲੋਕ ਉਹਦੀ ਮੁੱਠੀ ਚ ਆ ਜਾਣਗੇ। ਬੜੋ ਪ੍ਰੇਮ ਨਾਲ ਗੁਰੂ ਕਰਨਾ
ਗੁਰਾਂ ਨੂੰ ਮਨਾ ਲਈਏ।
ਕਿਤੇ ਲਿਖਿਆ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣ। ਬੜੋ ਪ੍ਰੇਮ ਨਾਲ ਗੱਲਾਂ ਹੀ ਮਾਰ ਲਿਆ, ਮੁਰਦਾ ਆਪਣਾ ਨਹੀਂ ਆਇਆ।
ਮੁਰਦਾ ਹੋਏ ਯੋਗ
ਭੱਟੀ ਜੀ ਨੂੰ ਕਹਿੰਦੇ ਨੇ ਪਰਖ ਹੁੰਦੀ ਹੈ ਸਿੱਖ ਦੀ, ਤਾਂ ਫਿਰ ਉਸ ਦੇ ਉੱਤੇ ਮਰਜ਼ੀ ਬੜਾਈ ਤੁਰੇਗਾ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ। ਝੂਠਾ ਕੀ ਹੈ? ਸਰੀਰ, ਸਰੀਰ ਦੇ ਸੰਬੰਧ ਕਰਕੇ ਜਿਤਨੇ ਪਦਾਰਥ ਨੇ ਪੁੱਤਰ ਤੀਆਂ ਸਭ ਝੂਠੇ, ਪਰ ਜਿਹੜਾ ਨਾਮ ਹੈ ਨਾ ਜਾਂ ਨਾਮ ਦੇ ਸੰਬੰਧ ਕਰਕੇ ਆਤਮਾ ਉਹ ਸੱਚਾ। ਜਿਹੜਾ ਆਤਮਦਰਸ਼ੀ ਹੋਵੇਗਾ, ਜਿਹਦੇ ਗੁਰੂ 'ਤੇ ਪੂਰਨ ਸ਼ਰਧਾ ਹੋਵੇਗੀ, ਤਾਂ ਫਿਰ ਉਹ ਸਿਰ ਦੇਵੇਗਾ, ਦੁਆ ਨਹੀਂ ਦੇ ਸਕਦਾ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ। ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਮਰਨਾ ਕਿੱਧਰੋਂ ਹੈ? ਆਓ ਅਨਾਇਤ ਖਾਂ ਰਾਈ ਸਲਾਮ ਦਾ ਫੀਰ ਆਰਫ ਲੋਕ। ਰਾਈਆਂ ਦਾ ਕੰਮ ਹੁੰਦਾ ਹੈ ਭਾਜੀ ਲਾਉਣੀ, ਤਾਂ ਬੁੱਲੇ ਸ਼ਾਹ ਨੂੰ ਮੌਲਾ ਦੇ ਦਰਸ਼ਨ ਕਰਨ ਦਾ ਸ਼ੌਂਕ ਪੈਦਾ ਹੋਇਆ। ਕਿਸੇ ਨੇ ਦੱਸਿਆ ਵੀ ਜਿਹੜੀ ਤੂੰ ਇਹ ਵਸਤਾ ਚਾਹੁੰਦਾ ਨਾ, ਇਹ ਰਾਈ ਅਨਾਇਤ ਖਾਂ ਕੋਲੋਂ ਮਿਲ ਸਕਦੀ ਆ, ਉਹ ਆਰਫ ਹੈ। ਬੁੱਲਾ ਆ ਗਿਆ। ਅੱਜ ਕੱਲ੍ਹ ਦਾ ਟਾਈਮ ਸੀ ਉਹ ਮਾਰਦਾ ਜਿਵੇਂ ਜਿਮੀਦਾਰ ਲੋਕ ਗੱਠਿਆਂ ਦੀਆਂ ਪਨੀਰੀਆਂ ਲਾਉਂਦੇ ਨੇ, ਤਾਂ ਉਸਦਾ ਜਿਹੜਾ ਬਾਲ ਬੱਚਾ ਹੈ ਉਹ ਅੱਗੇ ਪਨੀਰੀ ਲਾਉਂਦਾ, ਬੁੱਲਾ ਪੱਟ ਪੱਟ ਅਨਾਇਤ ਖਾਂ ਰਾਈ ਪੱਟ ਪੱਟ ਝਾੜ ਝਾੜ ਕੇ ਰੱਖੀ ਜਾਂਦਾ, ਤੂੰ ਆ ਕੇ ਕੋਲ ਖੜ ਗਿਆ। ਤਾਂ ਜਿਹੜੇ ਆਰਫ ਹੁੰਦੇ ਨੇ ਉਹਨਾਂ ਦੀ ਹਰਕਤ ਦੇ ਵਿੱਚ ਫਰਕ ਹੁੰਦਾ। ਜਿਹੜਾ ਪਰਮ ਗਿਆਨੀ ਆ ਉਹਦੀ ਹਰਕਤ ਦੇ ਵਿੱਚ ਫਰਕ ਆ, ਤੁਰਨ ਦੇ ਵਿੱਚ ਫਰਕ ਆ, ਬੋਲਣ ਦੇ ਵਿੱਚ ਫਰਕ ਆ, ਉੱਠਣ ਬੈਠਣ ਦੇ ਵਿੱਚ ਫਰਕ ਆ, ਉਹਦੀ ਕਿਰਿਆ 'ਚ ਵੀ ਫਰਕ ਆ, ਉਹਦੀ ਜਿਹੜੀ ਵਸਤਾ ਉਹਦੇ 'ਚ ਵੀ ਫਰਕ ਆ, ਆਪਣੇ ਵਰਗ ਹੀ ਨਹੀਂ। ਤਾਂ ਹੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਨਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਦ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨੇ ਕੀ ਇਹ ਤੁਮਾਰਗ ਜਾਣਾ। ਗੁਰਪ੍ਰਸ਼ਾਦੀ ਜੀ ਨੇ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੇ। ਆਹ ਹੁਣ ਚਾਲ ਭਗਤਾਂ ਦੀ ਉੱਠਣਾ ਬੈਠਣਾ ਦੇਖਣਾ ਤੁਰਨਾ ਉਹ ਨਿਰਾਲਾ ਜਿਹਾ ਹੀ ਹੁੰਦਾ। ਗੁਰਮੁਖੋ ਜਦ ਮਹਾਰਾਜ ਜੀ ਭੋਰੇ ਚੋਂ ਨਿਕਲਦੇ ਸਨ, ਐਂ ਕੋਈ ਤੁਰਿਆ ਹੀ ਨਹੀਂ ਸਕਦਾ ਦੁਨੀਆਂ ਦਾ ਬੰਦਾ। ਪੜੋ ਕਹਿੰਦੇ ਆ ਸਰੀਰ, ਇੱਕ ਵਾਰ ਮਨ, ਇੱਕ ਵਾਰ ਆਤਮ, ਤਿੰਨ ਚੀਜ਼ਾਂ ਦਾ ਬਣਿਆ ਹੈ। ਉਸ ਅਨਾਇਤ ਖਾਂ ਨੇ ਕਿਹਾ ਹੈ ਬੁੱਲੇ ਆਪਣੇ ਮਨ ਨੂੰ ਸਰੀਰ ਨਾਲ ਤੋੜ ਕੇ ਆਤਮਾ ਨਾਲ ਲਾ ਦੇ। ਜੁਗਤੀ ਹੈ ਉਹ ਉੱਤਮ ਅਧਿਕਾਰੀ ਸੀ ਗੁਰਮੁਖ, ਜਿਹੜਾ ਉੱਤਮ ਅਧਿਕਾਰੀ ਹੁੰਦਾ ਹੈ ਉਹ ਗੱਲ ਨੂੰ ਜਦੇ ਹੀ ਫੜ ਲੈਂਦਾ ਹੁੰਦਾ, ਅਗਰ ਨਹੀਂ ਨਹੀਂ ਫੜੇਗਾ। ਦੇਖ ਲਓ ਜਿਹੜਾ ਗਿਆਨ ਆ ਨਾ, ਗਿਆਨ ਨੂੰ ਹਰ ਇੱਕ ਨਹੀਂ ਫੜ ਸਕਦਾ। ਗਿਆਨ ਤਾਂ ਦਿਓ ਘਰ ਦੇ ਨਹੀਂ ਹੈ, ਗਿਆਨ ਦੇ ਵਿੱਚ ਤਾਂ ਕੋਈ ਘਾਟਾ ਨਹੀਂ ਨਾ ਕੋਈ ਫਰਕ ਹੈ, ਘਾਟਾ ਤਾਂ ਆਪਣੇ ਵਿੱਚ ਹੈ। ਗੁਰਬਾਣੀ ਤਾਂ ਦੱਸਦੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਕੀ ਆਪਾਂ ਫੜ ਲਿਆ? ਜਿਹਨਾਂ ਦਾ ਮਨ ਸਾਫ਼ ਸੀ ਉਹਨਾਂ ਨੇ ਫੜਿਆ। ਕਨਈਏ ਨੇ ਅਰਜ ਕਰੀ, ਮਹਾਰਾਜ ਮੈਨੂੰ ਕੀ ਹੁਕਮ ਹੈ, ਮੈਂ ਕਿਹੜੀ ਯੁਕਤੀ ਦੁਆਰਾ ਭਜਨ ਕਰਿਆ ਕਰਾਂ? ਕਲਗੀਧਰ ਮਹਾਰਾਜ ਜੀ, ਕਲਗੀਧਰ ਮਹਾਰਾਜ ਨੇ ਦੇਖਿਆ ਵੀ ਇਹਦੇ ਪਿਛਲੇ ਜਨਮ ਦੇ ਵਿੱਚ ਠੂਠੀ ਵੀ ਤਿਆਰ ਆ, ਤੇਲ ਵੀ ਪਾਇਆ, ਬੱਤੀ ਵੀ ਪਾਈ ਹੈ, ਸਿਰਫ ਬਸ ਦੀਆ ਸਲਾਈ ਲਾਉਣੀ ਰਹਿੰਦੀ ਹੈ। ਅਵਰਨ ਦੋਸ ਜੀ ਨੂੰ ਕਹਿੰਦੇ ਨੇ, ਕਹਿਣ ਕੇ ਕਨਈਆ ਵੀ ਸਾਰਿਆਂ ਵਿੱਚ ਸਾਨੂੰ ਦੇਖਿਆ ਕਰ। ਗੁਰੂ ਸਾਹਿਬ ਤਾਂ ਕਹਿੰਦੇ ਨੇ ਜਿਹੜੀ ਗਿਆਨ ਦੀ ਅਵਸਥਾ ਨਾ, ਜਿੱਥੇ ਜਾ ਕੇ ਗਿਆਨ ਫੜਨਾ ਜੀ ਗਿਆ ਤੂੰ ਨੇ, ਗੁਰੂ ਸਾਹਿਬ ਤਾਂ ਇਹ ਕਹਿੰਦੇ ਨੇ ਪੜੋ ਪ੍ਰੇਮ ਨਾਲ, ਆਪਾਂ ਫੜ ਲਿਆ। ਸਾਰੇ ਗੋਬਿੰਦ ਨਹੀਂ ਦਿਸੇਗਾ, ਹੈ ਗੋਬਿੰਦ ਹੀ ਸਾਰੇ, ਪਰ ਆਪਣੇ ਭਾਂਡੇ ਚ ਕਸਰ। ਭਾਂਡਾ ਸਾਫ ਕਰਾਓ ਕਿਸੇ ਕੋਲੋਂ, ਭਾਂਡਾ ਸਾਫ ਕੌਣ ਕਰੇਗਾ? ਜਿਵੇਂ ਗੁਰੂ ਸਾਹਿਬ ਜੀ ਨੇ ਦੱਸਿਆ, ਮਹਿਮਾ ਸਾਧੂ ਸੰਗ ਕੀ, ਤੂੰ ਮਹਾਂਪੁਰਸ਼ਾਂ ਦੀ ਜਾਗਦਿਆਂ ਦੀ ਸੰਗਤ ਕਰੀ, ਸੁੱਤਿਆਂ ਪਿਆਂ ਦੀ ਨਾ ਕਰਨ ਲੱਗ ਜਾਈ। ਜਿਹੜਾ ਜਾਗਦਾ ਹੁੰਦਾ ਨਾ ਉਹਨੂੰ ਸਾਰੀ ਵਸਤੂ ਦਿਸਦੀ ਹੁੰਦੀ ਹੈ, ਜਿਹੜਾ ਸੁੱਤਾ ਪਿਆ ਉਹਨੂੰ ਕੀ ਪਤਾ ਵੀ ਕੀ ਹੋ ਰਿਹਾ ਘਰ ਦੇ ਵਿੱਚ। ਔਰ ਇਸ ਤਰ੍ਹਾਂ ਦੱਸਿਆ ਵੀ ਜਾਗਦੇ ਮਹਾਂਪੁਰਸ਼ਾਂ ਦੀ। ਗੁਰੂ ਸਾਹਿਬ ਨੇ ਦੱਸਿਆ ਨਾ ਗੁਰਬਾਣੀ ਦੇ ਵਿੱਚ, ਵਿਸਰ ਗਈ ਸਭ ਤਾਤ ਪਰਾਈ, ਇਹ ਜਿਹੜੇ ਦੋਸ ਨੇ। ਅਤੇ ਉਸ ਜਗ੍ਹਾ ਵਸਤੂ ਪ੍ਰਾਪਤ ਹੋਈ, ਪੁੱਛਿਆ ਵੀ ਤੈਨੂੰ ਇਹ ਵਸਤੂ ਕਿੱਥੋਂ ਹੋ ਗਈ, ਪ੍ਰਾਪਤ ਹੋਈ ਹੈ, ਤੇਰੀ ਦੁਆਇਤ ਆ ਜਿਹੜੀ ਦੁਆਂਦਪਾ ਦਾ ਜਿਹੜਾ ਇਹ ਕਿਵੇਂ ਦੂਰ ਹੋ ਗਿਆ? ਜਬ ਤੇ ਸਾਧ ਸੰਗਤ ਹੋਏ, ਕਹਿੰਦਾ ਜਦ ਤੇ ਸਾਧੂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਨਾ, ਉਹ ਸੰਗਤ ਕਰਨ ਦੇ ਵਿੱਚ ਤਾਗ ਤੋਂ ਹੈ ਮੇਰਾ ਮਲ ਦੋਸਤੀ ਜਿਹੜਾ ਉਹ ਦੂਰ ਹੋ ਗਿਆ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਹੋਏ ਪਾਈ। ਜਦ ਦੁਆਂਦ ਪਦ ਦੂਰ ਹੋ ਗਿਆ ਤਾਂ ਫਿਰ ਅੱਗੇ ਕੀ ਵਸਤਾ ਆਵੇਗੀ? ਅੱਗੇ ਕੋਈ ਵਸਤਾ ਹੋਵੇਗੀ ਨਾ? ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆ। ਬੈਰੀ ਕਾਹਦਾ ਹੈ? ਜਦ ਇਹਦੇ ਅੰਦਰ ਦੋਸ਼ ਹੈ। ਜਿੰਨਾ ਚਿਰ ਇਹਦੇ ਅੰਦਰ ਦੋਸ਼ ਹੈ ਦੂਸਰਾ ਦਿਸਦਾ ਰਹੇਗਾ। ਜਿਸ ਤਰ੍ਹਾਂ ਕਿਸੇ ਦੀ ਅੱਖ ਦੇ ਵਿੱਚ ਫਰਕ ਹੁੰਦਾ, ਉਹਨੂੰ ਦੋ ਚੰਦ ਦਿਸਦੇ ਨੇ, ਦੋ ਤਾਂ ਇਹ ਨਹੀਂ, ਦੋ ਚੰਦ ਨਹੀਂ ਹੋਣਗੇ ਕਦੇ ਵੀ, ਇੱਕੋ ਹੀ ਹੋਵੇਗਾ। ਆਤਮਾ ਵੀ ਇੱਕੋ ਹੀ ਹੈ, ਵੀ ਦੋ ਨਹੀਂ ਹਨ, ਆਪਣੇ 'ਚ ਫਰਕ ਹੈ। ਕਹਿੰਦੇ ਉਹ ਅੱਖ ਦਾ ਇਲਾਜ ਕਰਾ ਲਵੇ, ਕੋਈ ਦਿਖਣਾ ਸ਼ੁਰੂ ਹੋ ਜਾਏਗਾ, ਟੇਢੇ ਪਣ ਨਾਲ ਦੋ ਦੀਦੇ ਨੇ। ਆਓ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਸਾਧੂਆਂ ਦੀ ਸੰਗਤ ਸੇ ਇਹ ਜਿਹੜੇ ਦੋਸਤ ਨੇ ਦੂਰ ਹੋ ਜਾਂਦੇ ਨੇ ਉਹਨਾਂ ਦੇ ਹੋਏ ਹੋਏ ਨੇ, ਉਹ ਯੁਗਤੀ ਦੱਸਣਗੇ, ਯੁਗਤੀ ਦੱਸਣਗੇ ਵੀ ਇਸ ਤਰ੍ਹਾਂ ਭਾਂਡੇ ਨੂੰ ਸਾਫ਼ ਕਰਨਾ ਸ਼ੁਰੂ ਕਰ ਦੇ। ਅੰਤਾ ਸਰ ਰੂਪੀ ਭਾਂਡਾ ਹੈ, ਇਹਦੇ ਵਿੱਚ ਪੜਦੇ ਆਏ ਹੋਏ ਨੇ ਤਿੰਨ ਮਲ ਵਿਕਸ਼ੇਪ ਔਰ ਅਵਰ। ਮਲ ਕਿਹਨੂੰ ਕਹਿੰਦੇ ਨੇ? ਮਨ ਮਾੜੇ ਫੁਰਨੇ ਕਰਦਾ ਰਹਿੰਦਾ, ਇਹ ਮਲ ਹੈ। ਮਾੜੇ ਫੁਰਨੇ ਮਨੇ ਹੀ ਕਰਦਾ, ਜਿੱਥੇ ਮਾੜੇ ਫੁਰਨੇ ਨੇ ਉੱਥੇ ਕਿੱਥੇ ਚੰਗੇ ਆ ਜਾਣਗੇ? ਉੱਥੇ ਪਰਮੇਸ਼ਰ ਦੇ ਨਾਮ ਨਾਲ ਕਿਵੇਂ ਲੱਗ ਜਾਏਗਾ ਮਨ? ਮਹਾਂਪੁਰਸ਼ ਫਿਰ ਇਸ ਨੂੰ ਸੇਵਾ 'ਚ ਲਾਉਂਦੇ ਨੇ, ਸੇਵਾ 'ਚ। ਉਹ ਵੀ ਜਿਹਨੂੰ ਸ਼ੌਂਕ ਹੈ, ਉਹ ਸੇਵਾ ਵੀ ਜਿਹੜੀ ਨਿਸ਼ਪੁਰਨੇ ਕਰਨੀ, ਬਹੁਤ ਮੁਸ਼ਕਿਲ ਆ ਰੱਬ ਨੂੰ ਦੇਖਣਾ। ਗੁਰੂ ਉਹ ਖਾਲਾ ਜੀ ਦਾ ਪਾੜਾ ਨਹੀਂ, ਜਿਹਨਾਂ ਨੇ ਦੇਖਿਆ ਗਿੱਟੇ ਦੱਸ ਗਏ ਗਿੱਟੇ, ਫਿਰ ਵੀ ਉਹਦਾ ਅਕਸ਼ ਨਹੀਂ ਪਿਆ ਅੰਦਰ। ਆਹੋ ਇਹ ਤਾਂ ਇੱਕ ਗੱਲਾਂ ਨੇ ਜਿਹੜੇ ਲੋਕ ਕਰਦੇ ਨੇ। ਜਿਹਨਾਂ ਨੇ ਅਵਸਥਾ ਪ੍ਰਾਪਤ ਕਰੀ ਹੈ ਉਹ ਤਾਂ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਜਿਵੇਂ ਛਿੱਪੀ ਤਰਦੀ ਹੁੰਦੀ ਹੈ ਸਮੁੰਦਰ 'ਤੇ, ਸ਼ਾਂਤੀ ਬੂੰਦ ਤਰਦੀ ਆ, ਕਦੇ ਚੰਦਰਮਾ 'ਚੋਂ ਕਈ ਜਗ੍ਹਾ 'ਚ ਪੈਂਦੀ ਆ। ਜੇ ਕਹਿੰਦੇ ਗਿੱਦੜ ਦੇ ਮੂੰਹ 'ਚ ਪੈ ਜਾਵੇ ਹਲਕ ਜਾਂਦਾ, ਜਿਹੜਾ ਆ ਵਾਚਕ ਗਿਆਨੀ ਹੁੰਦੇ ਨੇ ਉਹ ਫਿਰ ਹੋਰ ਇਹ ਗੱਲਾਂ ਜਿਹੀਆਂ ਕਰਨ ਲੱਗ ਜਾਂਦੇ ਨੇ, ਮਹਾਤਮਾ ਦੇ ਤਰਕਾਂ ਕਰਨ ਲੱਗ ਜਾਂਦੇ ਨੇ। ਆਹੋ ਇਸ ਤਰ੍ਹਾਂ ਕਹਿੰਦੇ ਜੇ ਕੇਲੇ 'ਚ ਪੈ ਜਾਵੇ ਕਪੂਰ ਬਣ ਜਾਂਦਾ, ਜੇ ਕਹਿੰਦੇ ਛਿੱਪੀ 'ਚ ਪੈ ਜਾਵੇ ਨਾ ਪੈਣ ਸਾਰ ਛਿੱਪੀ ਥੱਲੇ ਬਹਿ ਜਾਂਦੇ ਮੋਤੀ ਬਣ ਜਾਂਦਾ। ਆਇਓ ਦੱਸਿਆ ਜਾਂਦੇ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਇਸਦਾ ਮਾਨਵਾ ਨਾ ਜਿਹੜਾ, ਜਦ ਇਹ ਸੇਵਾ ਕਰਦਾ ਸਰੀਰ ਨੂੰ ਤੋੜ ਕੇ, ਤਾਜ਼ਾ ਬੱਧਾ ਚੱਟੀ ਨਹੀਂ, ਬੱਧਾ ਚੱਟੀ ਵੀ ਆ ਵੀ ਮਹਾਂਪੁਰਸ਼ਾਂ ਨੇ ਕਹਿਤਾ ਇੱਧਰ ਉੱਧਰ ਖੜ ਕੇ ਮੁੜਿਆ ਉਹਨੂੰ, ਇੱਧਰ ਉੱਧਰੇ ਟਾਲ ਟੂਲ ਕੇ, ਐਸੇ ਨਹੀਂ ਮਨ ਸਾਫ਼ ਹੋਵੇਗਾ ਕਦੇ ਵੀ। ਹਾਂ ਜਾਂ ਦਿਨ ਰਾਤ ਇੱਕ ਕਰ ਦੇਵੇਗਾ ਮਨ ਨੂੰ ਥਕਾ ਲਵੇਗਾ, ਸੇਵਾ ਸੇ ਮਨ ਥੱਕਦਾ ਗੁਰਮੁਖ, ਥੱਕਿਆ ਹੋਇਆ ਮਨ ਫਿਰ ਨਾਮ 'ਚ ਲੱਗਦਾ, ਕਦੇ ਨਹੀਂ ਲੱਗੇਗਾ ਜ਼ੋਰ ਲਾ ਲਓ ਚਾਹੇ। ਇਹ ਸਾਡੇ ਤਾਂ ਸਾਹਮਣੇ ਗੱਲਾਂ ਮਹਾਰਾਜ ਜੀ ਕਰਾਉਂਦੇ ਹੁੰਦੇ ਸਨ। ਆਹ ਇਸ ਤਰ੍ਹਾਂ ਦਾ ਬਹੁਤ ਗੱਲਾਂ ਇਹ ਵਾਪਰਦੀਆਂ ਅਸੀਂ ਦੇਖੀਆਂ। ਕਈ ਹੋਂ ਸਾਹਿਬ ਸੇਵਾ ਕਰਦੇ ਨੇ, ਇੱਕਨਾਂ ਨੂੰ ਚੰਗੀ ਚੀਜ਼ ਦੇਣੀ ਇੱਕਨਾਂ ਨੂੰ ਦੇਣੀ ਹੋਈ ਨਾ, ਇਹ ਸੇਵਾ ਕੋਈ? ਇਹ ਤਾਂ ਦਵਾਇਤ ਆ ਗਈ, ਇਹ ਤਾਂ ਦਵਾਇਤ ਆ ਗਈ। ਉਸ ਸੇਵਾ ਕਰਨ ਵਾਲੇ ਦਾ ਮਨ ਨਹੀਂ ਸਾਫ਼ ਹੋਇਆ, ਬਸ ਜਦ ਮਨ ਸਾਫ਼ ਹੋ ਜਾਵੇਗਾ ਨਾ ਇੱਕੋ ਜਿਹੀ ਵਸਤੂ ਦੇਵੇਗਾ ਸਭ ਨੂੰ ਇੱਕੋ ਜੀ, ਇਹੀ ਨਿਸ਼ਾਨੀ ਹੈ ਮਨ ਦੀ। ਬਸ ਆਪਣੇ ਮਨ ਨੂੰ ਦੇਖ ਲਓ, ਜੇ ਮਨ ਸਾਫ਼ ਹੈ ਇੱਕੋ ਜਿਹਾ ਦੇਖੇਗਾ ਸਾਰਿਆਂ ਨੂੰ, ਜੇ ਨਹੀਂ ਸਾਫ਼ ਤਾਂ ਇੱਕ ਨੂੰ ਜ਼ਿਆਦਾ ਦੇਵੇਗਾ, ਇੱਕ ਨੂੰ ਇੱਕ ਦੀ ਮਦਦ ਕਰੇਗਾ, ਇੱਕ ਨੂੰ ਘੂਰੇਗਾ, ਉਹ ਮਨ ਮੈਲਾ। ਜਿੱਥੇ ਮਨ 'ਚ ਸਫਾਈ ਆ ਜਾਣੀ ਹੈ ਉੱਥੇ ਜੋ ਗੁਰਬਾਣੀ ਕਹਿੰਦੀ ਹੈ ਉਹ ਗੱਲ ਉਹਦੇ 'ਤੇ ਘੱਟ ਜਾਣੀ ਹੈ। ਔਰ ਸੇਵਾ ਸੇ ਜਿਹੜਾ ਮਨ ਦੋਸ਼ ਆ ਉਹ ਦੂਰ ਹੁੰਦਾ, ਫਿਰ ਜਦ ਦੂਰ ਹੋ ਜਾਂਦਾ ਫਿਰ ਇਹਦਾ ਮਨ ਸਿਮਰਨ ਦੇ ਵਿੱਚ ਜੁੜਦਾ, ਜਿਹਨੂੰ ਆਪਾਂ ਅਭਿਆਸ ਕਹਿੰਦੇ ਹਾਂ। ਅਭਿਆਸ ਆਪਾਂ ਸੁਣਦਾ ਲਿਆ ਅਭਿਆਸ, ਜਦ ਕਰਨਾ ਪਵੇਗਾ ਨਾ ਫਿਰ ਪਤਾ ਲੱਗੇਗਾ ਕਿਵੇਂ ਅਭਿਆਸ ਕਰੀ ਜਾਂਦਾ। ਸਾਡਾ ਤਾਂ ਦੇਖੇ ਹੋਏ ਨੇ ਮਹਾਂਪੁਰਸ਼ ਜਦ ਅਭਿਆਸ ਕਰਦੇ ਸਨ, ਜਦ ਅਭਿਆਸ ਕਰਦੇ ਆ ਜਿਹੜਾ ਮਨ ਟਿਕਦਾ ਨਹੀਂ ਨਾ ਹਿੱਲਦਾ ਰਹਿੰਦਾ, ਭਜਨ ਕਰੋ ਆਪਣੀ ਗੱਲਾਂ ਮੂਹਰੇ ਲਿਆਉਂਦਾ ਲਿਆਉਂਦਾ ਕਿ ਨਹੀਂ? ਐਸਾ ਕੋਈ ਇਨਸਾਨ ਨਹੀਂ ਜਿਹੜਾ ਆ ਕੇ ਕਹਿੰਦਾ ਨਹੀਂ ਮੇਰਾ ਮਨ ਨਹੀਂ ਲੱਗਦਾ ਜੀ ਬਾਣੀ ਦੇ ਵਿੱਚ, ਮੈਲਾ ਤੈਨੂੰ ਯੁਗਤੀ ਨਹੀਂ ਮਿਲੀ ਹੈ ਜਿਸ ਤਰ੍ਹਾਂ ਮਨ ਦੇ ਨਾਮ ਨਾਲ ਲੱਗਣਾ ਬਾਣੀ ਨਾਲ। ਆਓ ਇਹ ਵੀ ਯੁਗਤੀ ਕੋਈ ਮਹਾਂਪੁਰਸ਼ ਦੱਸਣਗੇ ਤੈਨੂੰ, ਮਹਾਂਪੁਰਸ਼ਾਂ ਕੋਲ ਬਹੁਤ ਯੁਗਤੀਆਂ ਹੁੰਦੀਆਂ ਨੇ ਮਨ ਨੂੰ ਟਿਕਾਉਣ ਵਾਸਤੇ ਹੁੰਦੀਆਂ। ਜਦ ਮਨ ਫੜ ਲਵੇਗਾ ਮਨ ਸਾਫ਼ ਹੋਣਾ ਸ਼ੁਰੂ ਹੋ ਜਾਏਗਾ, ਫੁਰਨਾ ਹੀ ਮੈਲਾ, ਜਿਹੜਾ ਫੁਰਨਾ ਮੈਲਾ ਸਮਝੋ ਮਨ ਮੈਲਾ, ਬਸ ਮਨ ਨਾਲ ਹੀ ਫੈਸਲਾ ਕਰ ਲਓ ਆਪੇ ਅੰਦਰੋਂ ਹੀ, ਇਨਸਾਫ਼ ਹੀ ਆ ਮਨ ਨਾਲ ਕਰਕੇ ਦੇਖੋ, ਮਨ ਅੰਦਰੋਂ ਗਾਹੀ ਦੇ ਦੇਗਾ ਜਦੇ ਕਰ ਦੇਗਾ ਨਾ ਫੈਸਲਾ। ਆਹ ਇਸ ਤਰ੍ਹਾਂ ਦੱਸਿਆ ਫਿਰ ਹੁੰਦਾ ਅਵਰਣ, ਅਵਰਣ ਕਹਿੰਦੇ ਨੇ ਭੁਲੇਖੇ ਨੂੰ। ਹੁਣ ਆਪਾਂ ਨੂੰ ਭੁਲੇਖਾ ਨਾ ਜਿਹੜਾ ਉਹ ਨਹੀਂ ਦਿਖਣ ਦਿੰਦਾ ਗੋਬਿੰਦ, ਹੈ ਤਾਂ ਗੋਬਿੰਦ ਹੀ ਸਾਰੇ, ਪਰ ਉਹ ਭੁਲੇਖਾ ਜਿਹੜਾ ਉਹ ਦੇਖੀ ਨਹੀਂ ਚੀਜ਼, ਸੁਣ ਜ਼ਰੂਰ ਲਈ ਵੀ ਹੈਗਾ ਆਤਮਾ ਪਰ ਦੇਖੀ ਨਹੀਂ ਭੁਲੇਖਾ। ਭੁਲੇਖਾ ਕਦ ਦੂਰ ਹੋਊਗਾ? ਜਾਂ ਦੇਖ ਲਏਗਾ, ਦੇਖੇਗਾ ਕਦ? ਜਦ ਇਹ ਮਹਾਂਪੁਰਸ਼ਾਂ ਦੀ ਸੰਗਤ ਕਰੇਗਾ। ਗੁਰੂ ਸਾਹਿਬ ਨੇ ਦੇਖਿਆ ਨਾ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਬੜੋ ਪ੍ਰੇਮ ਨਾਲ ਮਹਾਂਪੁਰਸ਼ਾਂ ਦੇ ਅੰਦਰੋਂ ਹੀ ਸਾਹ ਤਿਆਰ ਕਰਦੇ ਹੈ। ਕਿਤਨਾ ਕਸ਼ਟ ਚੱਲਿਆ ਤੇ ਭਾਈ ਦਇਆ ਰਾਮ ਜੀ ਨੇ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀ, ਮਹਾਰਾਜ ਜੀ ਸਿੱਖ ਉਹ ਸ਼ਹੀਦ ਹੁੰਦੇ ਨੇ ਧਰਮ ਵਾਸਤੇ, ਅਤੇ ਮੈਨੂੰ ਵੀ ਆਖਿਆ ਜੋ ਮੈਂ ਵੀ ਜੰਗ ਕਰਾਂ ਜਾ ਕੇ। ਕਲਗੀਧਰ ਮਹਾਰਾਜ ਕਹਿੰਦੇ ਭਾਈ ਦਇਆ ਸਿੰਘਾ, ਤੇਰੇ ਵਿੱਚ ਤਾਂ ਬਹੁਤ ਤਾਕਤ, ਤਾਂ ਇਹ ਜੰਗ ਨਹੀਂ ਕਰਨਾ ਹੈ। ਗੁਰੂ ਸਰਵਾਗੁਆ ਸਭ ਕੁਛ ਜਾਣਦਾ, ਦੂਏ ਤਾਂ ਕਹਿੰਦੇ ਹੋਣਗੇ ਉਰਲੀ ਵਸਤਾ ਵਾਲੇ ਕੋਲ ਬੈਠਾ ਰਹਿੰਦਾ ਅਸੀਂ ਮਰਦੇ ਹਾਂ, ਪਰ ਗੁਰੂ ਜਾਣਦਾ ਜੋ ਸਾਹਿਬ ਕਹਿੰਦੇ। ਭਾਈ ਦਇਆ ਸਿੰਘਾ ਤੇਰੀ ਤਾਂ ਜਵਾਨ ਹੈ ਤਲਵਾਰ, ਜਿੱਧਰੋਂ ਵਾਹੇਗਾ ਮੁੜੇਗੇ ਨਹੀਂ, ਬਸ ਤੂੰ ਜੇ ਇੱਕ ਬਚਨ ਵੀ ਕੱਟ ਦੇ ਸਾਰੀ ਦੁਨੀਆਂ ਨੂੰ ਮਾਰ ਦੇਗਾ। ਉਹ ਸੰਪਰਦਾ ਗੁਰੂ ਉਹ ਇਸ ਤਰ੍ਹਾਂ ਜੰਗ ਜਦਾਲ ਹੁੰਦੇ ਨੇ ਬਹੁਤ ਤਕਲੀਫਾਂ ਦੁਆਰਾ। ਮਹਾਰਾਜ ਕਲਗੀਧਰ ਜੀ ਇਦਾਂ ਮਾਲਵੇ ਦੇਸ਼ 'ਚ ਹੁੰਦੇ ਹੋਏ ਨੰਦੇੜ ਚਲੇ ਗਏ ਜੀ ਬਾਬਾ ਹਜ਼ੂਰ ਸਾਹਿਬ ਜਾਂ ਸੱਚਖੰਡ ਕਹਿੰਦੇ, ਉੱਥੇ ਚਲੇ ਗਏ। ਕਲਗੀਧਰ ਮਹਾਰਾਜ ਜੀ ਨੇ ਜਿਸ ਤਰ੍ਹਾਂ ਜਦ ਟਾਈਮ ਆਉਂਦਾ ਨਾ ਮਹਾਂਪੁਰਸ਼ਾਂ ਦਾ ਜਾਂ ਗੁਰੂਆਂ ਦਾ, ਫਿਰ ਉਹ ਪਹਿਲਾਂ ਗੱਲਾਂ ਕਰਨ ਲੱਗ ਜਾਂਦੇ ਨੇ ਉਸ ਪਾਸੇ। ਕਲਗੀਧਰ ਮਹਾਰਾਜ ਜੀ ਵਚਨ ਉਲਾਸ ਕਰਨ ਲੱਗ ਗਏ ਵੀ ਅਸੀਂ ਹੁਣ ਜਾਵਾਂਗੇ। ਸਰ ਇਸ ਤਰ੍ਹਾਂ ਭਾਈ ਦਇਆ ਰਾਮ ਦਇਆ ਸਿੰਘ ਜੀ ਨੇ ਸੋਚਿਆ ਬਈ ਗੁਰਬਾਣੀ ਤਾਂ ਇਉਂ ਕਹਿੰਦੀ ਆ ਵੀ ਜਿਹੜੇ ਦੇ ਨਾਲ ਪਿਆਰ ਆ ਉਸ ਦੇ ਪਿੱਛੇ ਰਹਿਣਾ ਕੋਈ ਦੁਨੀਆਂ ਦੇ ਵਿੱਚ ਚੰਗੀ ਗੱਲ ਨਹੀਂ, ਮਰ ਜਾਣਾ ਚੰਗਾ। ਇਹ ਉਹਨਾਂ ਨੇ ਫਿਰ ਗੱਲ ਦੇਖਿਆ ਇਹਨੇ ਮੈਂ ਗੱਲ ਸਾਰੀ ਹੈ ਜੀ, ਆਪਣੇ ਲੋਕਾਂ ਨੇ ਵਿਗਾੜ ਤੇ ਥੋੜੇ ਜਿਹੇ ਜਾ ਕੇ ਉਹ ਤਾਂ ਜਮਾ ਹੀ ਨਹੀਂ ਸੀ ਪਰਵਾਹ ਕਰਦੇ, ਬਸ 5 ਘੰਟੇ ਤੋਂ ਬਾਅਦ ਇੱਕ ਮਿੰਟ ਨਹੀਂ ਸੀ ਲਾਉਂਦੇ, ਆਪਣੇ ਰਾਤਾਂ ਨੂੰ ਨਹੀਂ ਹੱਟਦੇ ਉੱਧਰ ਜਾ ਕੇ, ਤਾਂ ਹੀ ਜੱਟ ਲੁੱਟਦੇ ਨੇ ਨਾ ਤੁਹਾਨੂੰ ਇੱਧਰ, ਉਹ ਆ ਜਾਂਦਾ ਟਾਈ ਲਈ ਹੁੰਦੀ ਆ ਪਟੇ ਪੁੰਨੇ ਹੁੰਦੇ, ਉਹ ਹੁੰਦਾ ਸਿੱਖੋ ਕੀ ਸਿੱਖ ਬਣਿਆ ਇਹ ਜਿਹਨੇ ਆਪਣਾ ਧਰਮ ਹੀ ਭੰਗ ਕਰ ਦਿੱਤਾ ਮਾਇਆ ਖਾਤਰ, ਦੱਸੋ ਉਸਨੂੰ ਕਿਹਨੇ ਸਾਹਮਣਾ, ਉਹ ਕੁੱਤਿਆਂ ਬਿੱਲਿਆਂ 'ਚ ਰਹੂਗਾ, ਕੁੱਤਿਆਂ ਬਿੱਲਿਆਂ 'ਚ ਆਓ। ਇਸ ਤਰ੍ਹਾਂ ਸਾਰੀ ਸਾਰੀ ਰਾਤ ਮਹਿੰਦੇ ਸੀ, ਸਾਡੇ ਅਫਸਰ ਮੰਨ ਗਿਆ, ਉਹਨੇ ਕਿਹਾ ਵੀ ਮੈਨੂੰ ਸਜ਼ਾ ਦਿਓ, ਅਗਰ ਹਾਜ਼ਰ ਨਾ ਹੋਇਆ ਤਾਂ ਉਹਨੂੰ ਸਜ਼ਾ। ਇਹ ਅਫਸਰ ਚਲਾ ਗਿਆ ਨਾਲ, ਅੜਤ ਵੀ ਹੁੰਦੇ ਨੇ ਜਦ ਟੋਰਚ ਕਿਤੇ ਸਿਖਾਉਂਦੀ, ਚੋਰ ਬੱਤੀ ਕਹਿੰਦੇ ਸੀ ਉਹਨੂੰ, ਉਹਨਾਂ ਦੂਰੋਂ ਟੋਰਚ ਮਾਰ ਕੇ ਦੇਖਿਆ ਵੀ ਬੈਠੇ ਨੇ, ਇਹ ਵੀ ਨਹੀਂ ਅਫਲ ਜਾਂਦੇ ਜਿਹੜੇ ਲੋਕ ਨੇ, ਅੰਗਰੇਜ਼ ਬੜੇ ਸਿਆਣੇ ਨੇ। ਕਹਿਣਗੇ ਚਲੋ ਹੁਣ ਇਹਨਾਂ ਦੀ ਡਿਊਟੀ ਦੇਖੀਏ ਵੀ ਉੱਥੇ ਹੈਗੇ ਕਿ ਨਹੀਂ, ਹੁਣ ਚਲੇ ਗਏ ਗੁਰਮੁਖ, ਉਹ ਤਾਂ ਹੁਣ ਆਤਮਾ 'ਚ ਭੇਜ ਹੋਏ ਬੈਠੇ ਨੇ, ਕੋਈ ਪਤਾ ਨਹੀਂ ਸਰੀਰ ਕਿੱਥੇ ਹੈ। ਤਾਂ ਪਰਮੇਸ਼ਰ ਨੇ ਕੀ ਸੋਚਿਆ ਵੀ ਉਹ ਤਾਂ ਹੁਣ ਮੇਰੇ ਵਿੱਚ ਲਾਏ ਹੋਏ ਨੇ, ਉਹਨਾਂ ਦਾ ਹੁਣ ਕੰਮ ਕੌਣ ਕਰੇ। ਜਿਹਦਾ ਕੋਈ ਬਣ ਜਾਂਦਾ ਨਾ ਬਣ, ਉਹਦੇ 'ਤੇ ਫਿਰ ਹੌਜ ਆ ਜਾਂਦੀ ਜਾਂ ਆਪਣਾ ਤੱਕ। ਕੀ ਹੋਇਆ, ਪਰਮੇਸ਼ਰ ਨੇ ਬਾਬਾ ਕਰਨ ਸਿੰਘ ਹੌਜਦਾਰ ਦਾ ਸਰੂਪ ਧਾਰ ਲਿਆ, ਮੋਢੇ 'ਤੇ ਰੱਖਦਾ ਤਾਂ ਪਹਿਰਾ ਦਿੰਦਾ ਪਰਮੇਸ਼ਰ, ਉਹਦੀ ਸਿੱਖ ਕਹਿ ਲਓ ਵੀ ਕਰਨੀ ਧਰਮ ਮਹਾਰਾਜ ਪਹਿਰਾ ਦਿੰਦਾ, ਸਰੀਰ ਬਾਬਾ ਕਰਨ ਸਿੰਘ ਮਹਾਰਾਜ ਦਾ ਧਾਰਿਆ ਫੌਜੀ ਆ, ਪਰਮੇਸ਼ਰ ਕੋਈ ਸਰੀਰ ਧਾਰ ਲਏ। ਆਹ ਇਸ ਤਰ੍ਹਾਂ ਡੇ ਅਫਸਰ ਆਇਆ, ਤਿੰਨ ਛਿਣੋ ਕੇ ਸਲੂਟ ਮਾਰਿਆ, ਗੱਲਬਾਤ ਸ਼ੁਰੂ ਹੋਈ। ਇਹ ਜਿਹੜਾ ਅਫਸਰ ਆਉਂਦਾ, ਜਿਹਾ ਜਿਹਾ ਅਫਸਰ ਹੁੰਦਾ, ਉਹ ਜਿਹਾ ਉਹਦਾ ਆਦਰ ਕਰਦੇ ਹੁੰਦੇ ਨੇ। ਜਿਹੜਾ ਇਹ ਅਫਸਰ ਆ ਪ੍ਰਜੈਂਟ ਹੀ ਲੈਂਦੇ ਨੇ, ਜਿਹਨੂੰ ਸਲਾਮੀ ਕਿਹਾ ਜਾਂਦਾ, ਸਾਰੇ ਫੌਜੀ ਸੰਦੇ ਪਰਮੇਸ਼ਰ ਨੇ। ਹੁਣ ਉਹ ਤਾਂ ਬੈਠਾ ਨਾ, ਉਹਨੂੰ ਤਾਂ ਕੋਈ ਪਤਾ ਨਹੀਂ ਕਿੱਥੇ ਹੈ ਦੁਨੀਆ, ਇਹੀ ਜੀ ਵਸਤਾ। ਔਰ ਇਸ ਤਰ੍ਹਾਂ ਪ੍ਰਜੈਂਟ ਹੀ ਰਹੀ, ਬਹੁਤ ਅੱਛਾ ਬੋਲਿਆ ਉਸਨੇ, ਚੜਿਆ ਗਿਆ। ਬਾਬਾ ਕਰਮ ਸਿੰਘ ਮਹਾਰਾਜ ਜੀ ਦਿਨ ਚੜੇ ਉੱਠ ਕੇ ਆਏ ਸਮਾਧੀ ਤੋਂ, ਤਾਂ ਆ ਕੇ ਪੁੱਛਿਆ ਬਾਏ ਵਾਲੇ ਨੂੰ ਵੀ ਡੇ ਅਫਸਰ ਤਾਂ ਨਹੀਂ ਆਇਆ। ਉਹ ਕਹਿਣਗੇ ਹੌਲਦਾਰ ਜੀ, ਤੁਸੀਂ ਤਾਂ ਪ੍ਰਜੈਂਟ ਹੀ ਆਪ ਦਵਾਈ ਹੈ, ਸਾਨੂੰ ਕੀ ਪੁੱਛਣੇ। ਚੁੱਪ ਕਰਕੇ ਉਹਨਾਂ ਨੂੰ ਵੀ ਪਤਾ ਨਹੀਂ ਵੀ ਜਿਹੜਾ ਪਰਮੇਸ਼ਰ ਹੈ ਨਾ, ਬੰਦਗੀ ਕਰਨ ਵਾਲਿਆਂ ਨਾਲ ਕਹਿੰਦੇ ਹੱਥ ਵਟਾਉਂਦਾ, ਪੜੋ ਪ੍ਰੇਮ ਵਾਲਿਆਂ
ਦੱਸਿਆ।
ਤੁਸੀਂ ਦਵਾਈ ਹੈ, ਚੁੱਪ ਕਰਕੇ ਵੀ ਸਾਡੇ ਪਿਆਰੇ ਨੂੰ ਹੁਣ ਸਾਡੀ ਜਗ੍ਹਾ ਔਖਾ ਹੋਣਾ ਪੈਂਦਾ, ਬਸ ਛੱਡ ਦੀਏ ਹੁਣ ਲੋਕ। ਸਵੇਰ ਹੋਈ, ਇਹ ਅਫਸਰ ਦੇ ਬੰਗਲੇ ਚਲੇ ਗਏ, ਅਰਦਲੀ ਨੂੰ ਕਿਹਾ ਵੀ ਮੈਂ ਇਹ ਅਫਸਰ ਨੂੰ ਮਿਲਣਾ, ਅੰਦਰ ਕਹਿੰਦੇ ਵੀ ਕਰਨ ਸਿੰਘ ਹੌਲਦਾਰ ਆਇਆ, ਇਹ ਅੰਗਰੇਜ਼ ਵੀ ਟਾਈਮ ਦੇ ਪੱਕੇ ਨੇ, ਪਰ ਮਹਾਰਾਜ ਇਹਨਾਂ ਤੋਂ ਬਹੁਤ ਅੱਗੇ ਲੱਗ ਗਏ ਸੀ ਆਪ, ਤਾਂ ਉਹ ਆ ਗਿਆ ਟਾਈਮ ਨਾਲ, ਸਲੂਟ ਮਾਰਿਆ, ਆਓ ਜੀ ਹੌਲਦਾਰ ਜੀ ਕਿਸ ਤਰ੍ਹਾਂ ਹੈ। ਕਹਿਣ ਲੱਗੇ ਮੇਰਾ ਨਾਮ ਕੱਟ ਦਿਓ, ਮੈਂ ਨੌਕਰੀ ਨਹੀਂ ਕਰਨੀ। ਉਹ ਹੈਰਾਨ ਹੋ ਗਿਆ ਡੇ ਅਫਸਰ, ਕਹਿ ਲੱਗਾ ਮੈਂ ਤੁਹਾਡੀ ਰਾਤ ਨੌਕਰੀ ਦੇਖ ਕੇ ਆਇਆ, ਇਤਨੀ ਅੱਛੀ ਤਾਂ ਮੈਂ ਨੌਕਰੀ ਵੀ ਨਹੀਂ ਦੇਖੀ, ਮੇਰੀ ਇਤਨੀ ਉਮਰ ਹੋ ਗਈ ਸਰਵਿਸ ਕਰਦੇ, ਮੇਰਾ ਮਨ ਤਾਂ ਇਹ ਕਹਿੰਦਾ ਤੁਹਾਨੂੰ ਸੂਬੇਦਾਰ ਬਣਾ ਦੀ। ਕਹਿੰਦਾ ਨਹੀਂ, ਹੁਣ ਉਹ ਗਈ ਗੱਲ, ਹੁਣ ਅਸੀਂ ਦਰਿਆ ਵੀ ਨਹੀਂ ਇਹ ਲੈਣੀਆਂ ਗੱਲਾਂ ਜਿਹੜੀਆਂ ਤੁਸੀਂ ਕਰਦੇ ਹੋ, ਜੇ ਤੂੰ ਖੁਸ਼ ਹੈ ਨਾ ਤਾਂ ਸਾਡਾ ਨਾਮ ਕੱਟ ਦੇ। ਤੁਹਾਡੇ ਅਫਸਰ ਕਹਿਣ ਲੱਗਾ ਨਾਮ ਕੈਸੇ ਕੱਟਦੇ ਆ, ਇਸੇ ਲਾਇਕ ਹੌਲਦਾਰ। ਫਿਰ ਕਹਿੰਦੇ ਤੁਹਾਡੀ ਖੁਸ਼ੀ ਕਾਹਦੀ, ਤੁਸੀਂ ਕਹਿੰਦੇ ਮੈਂ ਬਹੁਤ ਖੁਸ਼ ਹਾਂ। ਕਹਿਣ ਲੱਗਾ ਨਹੀਂ, ਨਾਮ ਨਹੀਂ ਮੈਂ ਕੱਟਾਂਗਾ। ਅਤੇ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗੇ ਫੌਜੀ ਦੀ ਸ਼ਕਲ 'ਚ ਜਿਹੜੀ ਅੰਦਰਲੀ ਅਵਸਥਾ ਹੈ ਉਹ ਕੋਈ ਹੋਰ ਹੈ। ਕਹਿਣ ਲੱਗੇ ਜੇ ਸਾਡਾ ਨਾਂ ਹੀ ਨਾ ਹੋਇਆ ਰਜਿਸਟਰਾਂ ਦੇ ਵਿੱਚ, ਫਿਰ ਤਾਂ ਨਹੀਂ ਤੇਰੇ ਨੌਕਰ ਅਸੀਂ। ਕਹਿਣਗੇ ਫੇਰ ਨਹੀਂ, ਕਹਿੰਦੇ ਰਜਿਸਟਰ ਕੱਢ ਕੇ ਲਿਆਓ। ਫਿਰ ਬਹੁਤ ਟੂਰੀਆਂ ਪਾਸ ਹੁੰਦੀਆਂ ਨੇ, ਫੋਟੋਆਂ ਹੁੰਦੀਆਂ ਨੇ, ਜਿੰਨੇ ਰਜਿਸਟਰ ਲੈਂਦੇ ਕੱਢੇ ਅੱਗੇ ਨਾ ਫੋਟੋ ਆ ਨਾ ਨਾਮ ਆ, ਚਿੱਟਾ ਕਾਗਜ਼ ਜਾਣੀ ਲਿਖੀਏ ਹੀ ਨਹੀਂ ਨਾ ਪਹਿਲੇ। ਕਿਤਨੀ ਤਾਕਤ ਆ ਗੁਰੂ ਮਹਾਂਪੁਰਸ਼ਾਂ ਦੀ ਸੰਗਤ ਸੇ, ਨਾਂ ਫੋਟੋ ਉੱਡ ਗਏ ਕਾਗਜ਼ਾਂ ਦੇ ਵਿੱਚੋਂ, ਉਹ ਉੱਡੇ ਅਫਸਰ ਨੇ ਟੋਪ ਲਾ ਕੇ ਚਰਨਾਂ ਦੇ ਵਿੱਚ ਰੱਖ ਦਿੱਤਾ। ਜਿਵੇਂ ਆਪਾਂ ਵੀ ਕੋਈ ਆਪਣਾ ਭਰਾ ਗੁੱਸੇ ਹੋਇਆ ਹੋਵੇ ਤਾਂ ਪੱਗ ਰੱਖਦੇ ਹਾਂ, ਪੰਚਾਇਤ ਕਹਿੰਦੀ ਜਾਂ ਤੇਰੇ ਪੈਰਾਂ 'ਤੇ ਪੱਗੇ ਰੱਖਤੀ ਫਿਰ ਤੂੰ ਅਜੇ ਵੀ ਨਹੀਂ ਮੰਨਦਾ। ਇਹਨਾਂ ਦਾ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਆਦਵ ਹੈ ਵੀ ਟੋਪ ਲਾ ਦੇਣਾ ਸਿਰ। ਬਾਬਾ ਕਰਮ ਸਿੰਘ ਮਹਾਰਾਜ ਕਹਿੰਦੇ ਵੀ ਜਿੱਥੇ ਪਰਮੇਸ਼ਰ ਲਿਜਾਵੇਗਾ ਅਸੀਂ ਤੁਹਾਨੂੰ ਉੱਥੇ ਜਾਵਾਂਗੇ, ਹੁਣ ਤੁਹਾਡੇ ਨੌਕਰ ਨਹੀਂ ਹੈ। ਹੋਤੀ ਮਰਦਾਨ ਆ ਕੇ ਗੁਰਮੁਖੋ ਉੱਥੇ ਫਿਰ ਗੁਫਾ ਪੁੱਟੀਆਂ ਆਪ ਖੁਰਪਿਆਂ ਨਾਲ, ਅਜੇ ਵੀ ਖੁਰਪਾ ਪਿਆ ਹੋਤੀ ਮਰਦਾਨ। ਹੁਣ ਉਹ ਪਾਕਿਸਤਾਨ ਦੇ ਵਿੱਚ ਆ ਗਿਆ ਹੋਤੀ ਮਰਦਾਨ ਸੀ ਜਿਹੜਾ। ਬਹੁਤ ਚੀਜ਼ਾਂ ਉੱਧਰ ਮਹਾਰਾਜ ਦੀਆਂ ਪਈਆਂ ਸਨ ਬਾਬਾ ਕਰਮ ਸਿੰਘ ਮਹਾਰਾਜ ਨੇ। ਖੈਰ ਇਸ ਤਰ੍ਹਾਂ ਉੱਥੇ ਵੀ ਬੰਦਗੀ ਕਰਦੇ ਰਹੇ ਗੁਰੂ, ਬਹੁਤ ਬੰਦਗੀ ਕਰੀ, ਬਹੁਤ ਗੁਰੂ ਘਰ ਲੰਗਰ ਚੱਲਦਾ ਸੀ। ਪਲਾਹ ਜਿਹੜਾ ਹੁੰਦਾ ਚੀਨੀ ਦਾ, ਲਾਂਗਰੀ ਦੀ ਜਿਹੜਾ ਸੂਨ, ਚੀਨੀ ਪਈ ਤੋਂ ਗੁੜ ਲਾਤਾ ਵਿੱਚ। ਦੇਖੋ ਦਾਦਾ ਦਾਨ ਕਰਦਾ ਕਹਿੰਦੇ ਭੰਡਾਰੀ ਦਾ ਪੇਟ ਪਾੜਦਾ, ਤੂੰ ਸਿੱਟੀ ਜਾ ਦਵਾਂ ਦਾ ਕਿਹੜਾ ਘਰੋਂ ਦੇ ਆਉਣਾ, ਜਦ ਕਹਿਣਗੇ ਵੀ ਬਸ ਸੁਣਨਾ ਸਿੱਧ ਫਿਰ ਹਟ ਜਾ। ਤੋ ਹੁਕਮ ਤਾਂ ਹੀ ਤਾਂ ਵਸਤੂ ਮਿਲਦੀ ਨਹੀਂ ਹੈ, ਜਿਹਨਾਂ ਨੇ ਹੁਕਮ ਮੰਨਿਆ ਮਹਾਂਪੁਰਸ਼ਾਂ ਨੂੰ ਉਹਨਾਂ ਨੂੰ ਹੀ ਵਸਤੂ ਮਿਲੀ ਨਾ। ਜੋ ਕੁਛ ਕਹਿ ਤਾਂ ਉਸੇ ਤਰ੍ਹਾਂ ਸ਼ੁਰੂ ਕਰ ਦੇਵੇ, ਉਹ ਤਾਂ ਮਾਲਕਾਂ ਦਾ, ਤੇਰਾ ਤਾਂ ਸੀ ਇਹਨਾਂ ਦਾ ਵਰਤਾਉਣਾ ਹੀ ਆ ਬਸ। ਪਰ ਵਰਤਾਉਣਾ ਵੀ ਹੁਕਮ ਦੇ ਵਿੱਚ ਹੈ। ਖੈਰ ਉਸਨੇ ਗੁੜ ਰਲਾ ਦਿੱਤਾ ਉਹ ਚੌਲ, ਫਿਰ ਮਹਾਰਾਜ ਨੂੰ ਵੀ ਜਾਣੇ ਸੀ ਉੱਥੇ, ਕਹਿਣਗੇ ਭਾਈ ਅੱਜ ਚੌਲ ਰਲਵੇਂ ਕਿਉਂ ਕਰੇ ਨੇ। ਲਾਂਗਰੀ ਸੱਦਿਆ, ਲਾਂਗਰੀ ਇਹ ਆਪਣੇ ਵੀ ਇੱਥੇ ਮਹਾਰਾਜ ਨਾਲ ਇੱਕ ਗੱਲ ਵਾਪਰੀ ਸੀ ਕੇਰਾ, ਇਹ ਭਿੰਡਣਾ ਵਾਲੇ ਮਹਾਂਪੁਰਸ਼ ਸੀਗੇ ਗੁਰਬਚਨ ਸਿੰਘ, ਮਹਾਰਾਜ ਨੇ ਸੱਦਿਆ ਉਹਨਾਂ ਨੂੰ ਮੋਟਰ 'ਤੇ ਜਾ ਕੇ ਲੈ ਕੇ ਆਏ। ਲਾਂਗਰੀ ਸਿੰਘ ਨੂੰ ਕਿਹਾ ਵੀ ਇਤਨੀਆਂ ਚੀਜ਼ਾਂ ਤਿਆਰ ਕਰਨੀਆਂ ਨੇ ਉਹਨਾਂ ਵਾਸਤੇ। ਉਹ ਲਾਂਗਰੀ ਸਿੰਘ ਨੇ ਇੱਕ ਚੀਜ਼ ਤਿਆਰ ਨਾ ਕਰੀ, ਜਦ ਥਾਲ ਲੱਗ ਕੇ ਗਿਆ ਤਾਂ ਮਹਾਰਾਜ ਨੇ ਦੇਖਿਆ, ਕਹਿੰਦੇ ਛੱਦੋ ਦਿਖਿਆ ਲਾਂਗਰੀ, ਸੱਦ ਲਿਆ ਲਾਂਗਰੀ, ਕਹਿੰਦੇ ਚੱਕ ਕੇ ਕਸ਼ਹਿਰਾ ਡੌਲੇ ਪੈ ਜਾ ਬਸ, ਡੌਲੇ ਪੈ ਜਾ ਕਹਿੰਦੇ, ਜਿਹੜਾ ਲੰਗਰ ਨੀਚ ਨਹੀਂ ਵੰਡ ਦਿੰਦਾ ਤੂੰ ਸਵੱਟੀ 'ਚ ਲੰਘਣਾ, ਕਿਹੜਾ ਮਖਾਉਂਦਾ ਤੂੰ, ਚੁੱਪ ਕਰਕੇ ਲੰਗਰ ਤੋਂ ਬਾਹਰ ਉਹਨਾਂ ਦੇ ਫਲਾਦੇ ਬੰਦੇ ਨੂੰ ਸੰਭਾਲਦੇ ਚਾਬੀਆਂ। ਆਹ ਇਸ ਤਰ੍ਹਾਂ ਦਾ ਉਹ ਜਿਹੜੇ ਚੌਲ ਸਨ ਵਿੱਚ ਉਹਨਾਂ ਨੇ ਸ਼ੱਕਰ ਲਾਤੀ, ਤਾਂ ਲਾਂਗਰੀ ਨੂੰ ਸੱਦਿਆ ਬਾਬਾ ਕਰਮ ਸਿੰਘ ਮਹਾਰਾਜ ਜੀ ਨੇ, ਕਹਿਣ ਲੱਗੇ ਭਾਈ ਚੀਨੀ ਮੁੱਕ ਗਈ, ਕਹਿੰਦਾ ਹਾਂ ਜੀ ਮੁੱਕ ਗਈ। ਹੁਣ ਉਹ ਜਿਹੜਾ ਅੱਗੇ ਪੁੱਛਦਾ ਉਹ ਤਾਂ ਤਰਕਾਲੀ ਹੈ, ਦੇਖੋ ਤਰਕਾਲੀ ਹੈ, ਉਸਦੇ ਮੂਹਰੇ ਝੂਠ ਬੋਲਦਾ, ਝੂਠ ਬੋਲਦਾ। ਕਹਿਣ ਲੱਗਿਆ ਚੰਗਾ ਜੇ ਖੰਡ ਮੁੱਕ ਗਈ ਨਾ, ਹੁਣ ਮਿਸਰੀ ਦੇ ਬਣਿਆ ਕਰ, ਦੇਖੋ ਤਾਕਤ ਮਹਾਂਪੁਰਸ਼। ਕਹਿੰਦੇ ਤੂੰ ਕਹਿਣਾ ਨਾ ਚੀਨੀ ਮੁੱਕ ਗਈ, ਹੁਣ ਇਹ ਮਿਸਰੀ ਦੇ ਬਣਿਆ ਕਰਨਗੇ, ਪੂਜਾ ਮਿਸਰੀ ਦੇ। ਤੀਸਰੀ ਗੱਲ ਕਹੀ ਆ, ਟਰੱਕ ਭਰਿਆ ਹੋਇਆ ਆ ਗਿਆ ਪੂਜੇ ਮਿਸਰੀ ਦਾ, ਕਹਿੰਦੇ ਲਾ ਲਾ ਟਰੱਕ। ਉਸ ਤੋਂ ਬਾਅਦ ਫਿਰ ਚੀਨੀ ਦੇ ਚੌਲ ਨਹੀਂ ਸੀ ਬਣਦੇ, ਮਿਸਰੀ ਦੇ ਬਣਦੇ ਹੁੰਦੇ ਸੀ ਗੁਰੂ ਕੋਲ ਦੇ, ਇਤਨੀ ਤਾਕਤ ਦੇ ਮਾਲਕ ਸਨ। ਔਰ ਇਸ ਤਰ੍ਹਾਂ ਦੱਸਿਆ, ਬਹੁਤ ਉੱਥੇ ਸ਼ਕਤੀਆਂ ਦਿਖਾਲਦੇ ਸਨ। ਸੁਤੇ ਹੁੰਦੀ ਸੀ ਗੱਲ, ਇੱਕ ਦਫ਼ਾ ਦਾ ਜ਼ਿਕਰ ਹੈ, ਅਤੇ ਆਪਣਾ ਜੋੜ ਮੇਲਾ ਆ ਗਿਆ, ਘਿਓ ਮੁੱਕ ਗਿਆ, ਲਾਂਗਰੀ ਆਇਆ, ਕਹਿੰਦਾ ਮਹਾਰਾਜ ਜੀ ਘਿਓ ਨਹੀਂ ਹੈ। ਕਹਿਣਗੇ ਵੀ ਤੁਸੀਂ ਅੱਗੋਂ ਕਹਿਣਾ ਸੀ, ਉਹਨਾਂ ਦਾ ਇਹ ਸੂਰ ਸੀ, ਉਹ ਮਾਇਆ ਨਹੀਂ ਸੀ ਫੜਦੇ। ਦੁਕਾਨਾਂ ਵਾਲਿਆਂ ਨੂੰ ਕਿਹਾ ਵੀ ਜੋ ਵਸਤੂ ਆ ਲਿਆਈ ਜਾਣ, ਸੰਗਰਾਂਦ ਨੂੰ ਆ ਕੇ ਸਾਫ ਕਰ ਲਿਆ ਕਰ। ਇਸ ਤਰ੍ਹਾਂ ਨਾਲ ਦੀ ਮਹਾਤਮਾ ਦੀ ਮੌਜ ਹੁੰਦੀ ਹੈ, ਇਹਦੇ 'ਚ ਜਗਿਆਸੂਆਂ ਦਾ ਤਾਂ ਭਲਾ ਹੀ ਹੈ, ਕਈ ਜਗਿਆਸੂ ਮਾਇਆ ਨੂੰ ਦੇਖ ਕੇ ਭੁੱਲ ਜਾਂਦੇ ਨੇ। ਦੇਖ ਲਓ ਵੀ ਸੂਲ ਹੈ, ਮਾਇਆ ਨੂੰ ਵੀ ਹਰ ਇੱਕ ਨਹੀਂ ਸਾਂਭ ਸਕਦਾ। ਆ ਜਿੰਨੀਆਂ ਡਾਂਗਾਂ ਸਭ ਪਿੰਡਾਂ 'ਚ ਮਾਇਆ ਜੀ ਫੜਕਦੀਆਂ ਨੇ, ਹੋਰ ਕੀ ਆ ਉੱਥੇ, ਦੱਸੋ ਹੋਰ ਕੀ ਹੈ। ਪਰ ਮਹਾਤਮਾ ਨੂੰ ਪਤਾ ਹੀ ਨਹੀਂ ਕਿੱਥੇ ਆਏ, ਇਹ ਵਾਰਤਾ ਦਾ ਸੰਬੰਧ ਹੁੰਦਾ। ਆਓ ਜਿੱਥੇ ਆਤਮਾ ਉੱਥੇ ਮਾਇਆ ਨਹੀਂ ਹੈ, ਆਹ ਵਿਹਾਰ ਜ਼ਰੂਰ ਕਰਦੇ। ਪਿਆਰ ਵੀ ਐਨ ਸੁੱਚਾ ਕਰਦੇ ਨੇ, ਰਲਾ ਨਹੀਂ ਉਹਨਾਂ ਦੇ ਵਿੱਚ। ਕਹਿਣਗੇ ਚੰਗਾ ਐਂ ਕਰੋ, ਇਹਦੀ ਛੇਤੀ ਤਾਂ ਹੁਣ ਆ ਨਹੀਂ ਨਾ ਸਕਦਾ। ਅਕਲ ਪਾਣੀ ਨਦੀਆ ਅਧਾਰਾ ਲੈ ਲਓ, ਇਹਦਾ ਅਧਾਰਾ ਕਿਉਂ ਲੈ ਲਓ? ਕਹਿੰਦੇ ਕਹਿੰਦੇ ਕਾਗਲਾ ਭਰ ਲਿਆ, ਜਦ ਤੁਹਾਡੇ ਕੋਲ ਹੋ ਜਾਏਗਾ ਮੋੜ ਦਿਓ। ਜਿਹਦੇ ਕੋਲ ਉਧਾਰ ਲਈਦਾ ਮੋੜੀ ਦਾ ਹੀ ਹੁੰਦਾ ਨਾ, ਜੇ ਨਾ ਮੋੜੇ ਤਾਂ ਉਹ ਫਿਰ ਮਨਮੁੱਖ। ਆਓ ਇਸ ਤਰ੍ਹਾਂ ਗਾਗਰਾਂ ਭਰਨੀਆਂ ਪਾਣੀ ਦੀਆਂ, ਉੱਤੇ ਰੱਖ ਦੇ ਢੱਕਣ, ਜਾਂ ਲਾ ਕੇ ਲੰਗਰ ਦੇ ਵਿੱਚ ਲਾ ਕੇ ਢੱਕਣ ਚੱਕੇ ਤਾਂ ਜੰਮਿਆ ਪਿਆ ਬਰਫ ਮੰਗ ਕਿ ਉਹ ਜੋੜ ਮੇਲਾ ਲਿਖਿਆ ਨਾਗਰੀ ਭੁੱਲ ਗਏ, ਪਰ ਉਹ ਨਹੀਂ ਨਾ ਭੁੱਲਿਆ ਜਿਹਨੇ ਦਵਾਇਆ। ਫਿਰ ਉਹ ਜਿਹੜਾ ਕੋਈ ਕਾਰੋਬਾਰ ਕਰਦਾ ਉਸਨੂੰ ਪਤਾ ਹੁੰਦਾ, ਭੁੱਲਦਾ ਨਹੀਂ ਹੁੰਦਾ। ਨਾਗਰੀ ਨੂੰ ਸੱਦ ਕੇ ਕਹਿੰਦੇ ਭਾਈ ਉਹ ਕਲਪਾਣੀ ਨਦੀ ਦਾ ਘਿਓ ਮੋੜ ਤੱਕ ਨਹੀਂ। ਕਹਿੰਦਾ ਮਹਾਰਾਜ ਜੀ ਇੱਦਾਂ ਮੋੜਿਆ ਨਹੀਂ ਹੈ। ਕਹਿੰਦੇ ਹੁਣ ਘਿਓ ਹੈਗਾ? ਕਹਿੰਦਾ ਹਾਂ ਜੀ ਹੈਗਾ। ਕਹਿੰਦੇ ਉਨੀਆਂ ਹੀ ਗਾਗਰਾਂ ਡੋਲ ਕੇ ਆਓਗੇ ਵਿੱਚ। ਇਹ ਸ਼ਕਤੀਸ਼ਾਲੀ ਮਹਾਂਪੁਰਸ਼ ਆਓ, ਜਿਹੜਾ ਬਚਨ ਕਰ ਦਿੰਦੇ ਸੀ ਮੁੜਦਾ ਨਹੀਂ ਸੀ ਕਰਾਉਂਦਾ। ਆਓ ਜਿਹੜਾ ਚੋਲਾ ਸਰੀਰ ਨੂੰ ਚੋਲਾ ਮੰਨਦੇ ਨੇ, ਆਪਾਂ ਦਾ ਮੰਨਦੇ ਆ ਨਾ ਸਰੀਰ, ਆਪਾਂ ਦੇ ਲਿਆ ਸੀ, ਪਰ ਜਿਹੜੇ ਆਤਮਦਰਸ਼ੀ ਨੇ ਮਹਾਂਪੁਰਸ਼ ਉਹ ਸਰੀਰ ਨੂੰ ਇਤਨਾ ਹੀ ਦਰਜਾ ਦਿੰਦੇ ਨੇ ਜਿਸ ਤਰ੍ਹਾਂ ਇੱਕ ਲੀੜਾ ਹੁੰਦਾ। ਲੀੜੇ ਤੋਂ ਸਿਰਫ ਕੰਮੇ ਹੀ ਰਹਿਣਾ, ਸਰੀਰ ਹੀ ਢੱਕਣਾ ਬਸ, ਔਰ ਉਹਦੇ ਨਾਲ ਪਿਆਰ ਨਹੀਂ ਹੁੰਦਾ ਲੀੜੇ ਨੂੰ, ਚਲੋ ਆਪਾਂ ਲਾਹ ਕੇ ਸਿਰ ਹੁੰਦੇ ਇਸ ਤਰ੍ਹਾਂ। ਜਾਂ ਪੁਰਾਣਾ ਹੋ ਗਿਆ ਤਾਂ ਕਲਪਾਣੀ ਨਦੀ ਦੇ ਕਿਨਾਰੇ ਗੁਫਾ ਦੇ ਸਾਹਮਣੇ ਕੁਰਸੀ 'ਤੇ ਬੈਠੇ ਸੰਗਤ ਬੈਠੀ, ਐਤਵਾਰ ਦਾ ਦਿਨ ਬਹੁਤ ਬੜੇ ਅਫਸਰ ਆਉਂਦੇ ਸੀ, ਤਾਂ ਬੈਠਿਆਂ ਬੈਠਿਆਂ ਕਹਿਣਗੇ ਵੀ ਪ੍ਰੇਮੀਓ ਚੋਲਾ ਪੁਰਾਣਾ ਹੋ ਗਿਆ। ਜਿਹੜਾ ਸਿਆਣਾ ਆਦਮੀ ਹੈ ਨਾ, ਸਿਆਣਾ ਆਦਮੀ ਉਹ ਪਾਟੀਆਂ ਹੋਈਆਂ ਲੀਰਾਂ ਦੇ ਨਾਲ ਮੋਹ ਨਹੀਂ ਕਰਦਾ। ਇਹ ਚੋਲਾ ਸਾਡਾ ਪੁਰਾਣਾ ਹੋ ਗਿਆ ਸੀ, ਲਾਉਣਾ ਇਹਨੂੰ ਬੜੋ ਪੈਣ ਦਾ। ਸੰਗਤ ਕਰੀ ਗੁਰਮੁਖ ਆਓ ਫੌਜ ਦੇ ਵਿੱਚ ਰਹੇ ਤੇ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗਿਆ ਇਹੋ ਕਰੋ ਤੁਸੀਂ ਜਿੱਥੇ ਕਰਮੀ ਧਨ ਮਹਾਰਾਜ ਦਾ ਪੜ੍ਹ ਲਾ ਕੇ ਉਸਦਾ ਪੀਰ ਬਣ ਕੇ ਆਇਆ ਸੀ ਉੱਥੇ ਰੇਰੂ ਸਾਹਿਬ ਰੇਰੂ ਹੇਠਾਂ ਜਾਓ ਉਸ ਜਗ੍ਹਾ ਨੂੰ ਆਵਾਜ਼ ਕਰਦੇ ਹੋ ਜਾ ਸਾਰ ਇਸ ਤਰ੍ਹਾਂ ਦੇ ਵਚਨ ਵਿਲਾਸ ਹੁੰਦੇ ਰਹੇ ਹੁਕਮ ਪਾ ਕੇ ਹੌਲਦਾਰੀ ਪੈਨਸ਼ਨ ਲੈ ਕੇ ਇਸ ਤਰ੍ਹਾਂ ਫਿਰ ਰੇਰੂ ਸਾਹਿਬ ਆ ਗਏ ਸਨ। ਜਾਂ ਹਫ਼ਤਾ ਕਹਿਣ ਲੱਗੇ ਵੀ ਗੁਰਸਿੱਖੋ ਆਏ ਪ੍ਰੇਮੀਓ ਚੋਲਾ ਹੋ ਗਿਆ ਪੁਰਾਣਾ, ਅੱਜ ਤੇ ਅੱਠਵੇਂ ਨੂੰ ਅਸੀਂ ਇਹਨੂੰ ਲਾ ਦੇਣਾ। ਇਸ ਗੱਲ ਨੂੰ ਗੁਰਬਾਣੀ ਦੇ ਵਿੱਚ ਉਹ ਵੀ ਦੱਸਿਆ ਕਬੀਰ ਸਾਹਿਬ ਜੀ ਨੇ, ਜਿਸ ਮਰਨ ਉੱਤੇ ਜੱਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਹ ਵੀ ਦੱਸਿਆ ਬੜੋ ਪ੍ਰੇਰਨਾ, ਹੁਣ ਆਪ ਵੀ ਆਪ ਦੱਸਦੇ ਨੇ ਵੀ ਅਸੀਂ ਜਾਣਾ
ਚਾਹੁੰਦੇ
ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਉਡੀਕਦੇ ਨੇ ਮੌਤ। ਆਪਾਂ ਕਿਉਂ ਡਰਦੇ ਹਾਂ? ਅੱਗੇ ਕੋਈ ਤਿਆਰੀ ਨਹੀਂ ਹੈ ਜਿੱਥੇ ਜਾਣ, ਉਹਨਾਂ ਦੀ ਤਿਆਰੀ ਕਿਹੜੀ ਹੁੰਦੀ ਆ? ਪਹਿਲਾਂ ਹੀ ਉਹ ਤਾਂ ਖੜਨ ਨੂੰ ਲਾਉਣ ਨੂੰ ਤਿਆਰ ਹੀ ਫਿਰਦੇ ਹੁੰਦੇ ਨੇ। ਆਹ ਇਸ ਤਰ੍ਹਾਂ ਕਹਿਣਗੇ ਭਾਈ ਅੱਜ ਤੋਂ ਅੱਠਵੇਂ ਨੂੰ ਲਾ ਦੇਣਾ ਹੈ ਚੋਲਾ। ਸੰਗਤਾਂ ਦੀਆਂ ਅੱਖਾਂ ਵਿੱਚ ਗਈਆਂ ਜ਼ਿਆਦੇ ਹੋ ਕੇ ਫੇਰ ਜੀ ਕਰੀ ਕਹਿੰਦੇ ਨਹੀਂ ਭਾਈ, ਹੁਕਮ ਹੈ ਪਰਮੇਸ਼ਵਰ ਦਾ। ਪਰ ਲਾਲ ਸਿੰਘ ਮਹਾਰਾਜ ਜੀ ਦੀ ਲੰਗਰ ਦੀ ਸੇਵਾ ਜਿਵੇਂ ਆਪਣੇ ਮਹਾਰਾਜ ਦੀ ਸੇਵਾ ਸਾਰਾ ਡੇਰਾ ਇਹਨਾਂ ਦੇ ਚੱਲ ਰਿਹਾ ਜੋ ਅਕਸਰ ਸਾਰਾ ਤਾਂ ਸਾਰੀ ਸੰਗਤ ਨੇ ਜਾ ਕੇ ਕਿਹਾ ਮਹਾਰਾਜ ਜੀ ਤੁਸੀਂ ਚੱਲੋ ਸਾਡੀ ਰਾਹ ਨਾ, ਅਸੀਂ ਅੱਜ ਕਰੀ ਜੀ ਮੰਨੇ ਨਹੀਂ ਆ, ਤੁਹਾਡੀ ਮੰਨ ਲੈਣ। ਪਰ ਲਾਲ ਸਿੰਘ ਅੱਗੇ ਆ, ਸੰਗਤ ਪਿੱਛੇ ਆ, ਸਾਹਮਣੇ ਖੜ ਕੇ ਆ ਗਏ। ਅੱਜ ਕਰੀ ਮਹਾਰਾਜ ਸੰਗਤ ਦੀ ਬੇਨਤੀ ਮੰਨ ਲਓ, ਹੋਰ ਰਹੋ। ਕਹਿੰਦੇ ਨਹੀਂ, ਪਰਮੇਸ਼ਰ ਦਾ ਹੁਕਮ ਹੈ। ਚੰਗਾ, ਕਹਿੰਦੇ ਤੁਸੀਂ ਆ ਗਏ ਅਰਜ ਕਰ ਸੀ, ਐਸਾ ਤਾਂ ਹੋ ਸਕਦਾ ਵੀ ਤੁਹਾਡੀ ਉਮਰ ਹੈ 2 ਸਾਲ 8 ਦਿਨ ਅਤੇ ਆਪਾਂ ਬਿਠਾ ਲੈਂਦੇ ਹਾਂ, ਜੇ ਤੁਹਾਡਾ ਖਿਆਲ ਹੈ ਨਾ, ਸਾਡਾ ਤਾਂ ਨਹੀਂ ਹੈ, ਤਾਂ ਬਿਠਾ ਲੈਂਦੇ ਹਾਂ 2 ਸਾਲ 8 ਦਿਨ ਤੁਸੀਂ ਰਹੋ ਜਾਂ 2 ਸਾਲ ਰਹੋ, 8ਵੇਂ ਨੂੰ ਅਸੀਂ ਜਾਵਾਂਗੇ, 8ਵੇਂ ਨੂੰ ਤੁਸੀਂ ਚਲੇ ਜਾਓ ਸਾਡੀ ਜਗ੍ਹਾ। ਉਹ ਕਹਿੰਦੇ 7 ਵਜੇ ਜੀ ਅਸੀਂ ਚੱਲਾਂਗੇ। ਉਹ ਇਸ ਤਰ੍ਹਾਂ 8ਵਾਂ ਦਿਨ ਆ ਗਿਆ, ਕਿਰਪਾਣੀ ਨਦੀ ਦੇ ਕਿਨਾਰੇ ਲੰਗਰ, ਸਾਰੇ ਫੌਜਾਂ ਦੇ ਵਿੱਚ ਸਾਰਾ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਹੋਣੀ ਹੈ। ਬੜੇ ਬੜੇ ਅੰਗਰੇਜ਼ ਅਫਸਰ ਜਨਰਲ ਥਾਈਂ ਸਾਰੀਆਂ ਫੌਜਾਂ ਆ ਗਈਆਂ, ਕਿਰਪਾਣੀ ਨਦੀ ਦੇ ਕਿਨਾਰੇ ਹੀ ਲੰਗਰ ਤਿਆਰ ਹੋਇਆ। ਲਾਲ ਸਿੰਘ ਲੰਗਰ ਵਰਤਾਉਂਦਾ, ਉਹੀ ਸਾਰੀ ਤਿਆਰੀ ਕਰਾਉਂਦਾ ਸੀਗਾ। ਅਤੇ ਇਸ ਤਰ੍ਹਾਂ ਜਦ 2 ਵਜੇ ਲੰਗਰ ਵੱਧ ਗਿਆ ਸਾਰਾ, ਤਾਂ ਬਾਬਾ ਲਾਲ ਸਿੰਘ ਮਹਾਰਾਜ ਨੇ ਕਿਰਪਾਣੀ ਨਦੀ 'ਚ ਇਸ਼ਨਾਨ ਕਰਿਆ, ਕੁਸਾ ਦਾ ਆਸਣ ਵਿਛਾ ਕੇ ਬਾਬਾ ਕਰਮ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਉਹ ਕੁਸਾ ਦੇ ਆਸਣ 'ਤੇ ਬਹਿ ਕੇ ਚਾਦਰਾ ਲਾ ਲੈ ਕੇ ਸਰੀਰ 'ਚ ਉਵੇਂ ਨਿਕਲ ਗਏ ਜਿਵੇਂ ਕੁੰਜ 'ਚੋਂ ਸੱਪ ਨਿਕਲ ਗਿਆ। ਹੈ ਭਗਤਾਂ ਦੇ ਅਧੀਨ ਗੱਲ, ਹਰ ਇੱਕ ਦੇ ਨਹੀਂ ਆ ਗੁਰਮੁਖ ਹੋਏ, ਇਹ ਸਾਡੀ ਸੰਪਰਤਾ ਦੇ ਜਿਹੜੇ ਗੁਰਸਿੱਖ ਮਹਾਂਪੁਰਸ਼ ਹੋਏ ਨੇ ਨਾ, ਜੋ ਗੁਰਬਾਣੀ ਕਹਿੰਦੀ ਆ ਉਹਨਾਂ ਨੇ ਘਟਾ ਕੇ ਉਹ ਸੱਚੀ ਕਰਕੇ ਦਿਖਾਈ। ਇੱਕ ਤਾਂ ਹੁੰਦਾ ਨਾ ਪੜ੍ਹ ਲੈਣੀ ਸੁਣ ਲੈਣੀ, ਨਹੀਂ ਜੋ ਗੁਰਬਾਣੀ ਕਹਿੰਦੇ ਆ ਉਹ ਸਰੀਰ ਦੁਆਰਾ ਕਰਕੇ ਦਿਖਾਉਣੀ, ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਆਓ ਇਸ ਤਰ੍ਹਾਂ 2 ਸਾਲ ਫਿਰ ਬਾਬਾ ਕਰਮ ਸਿੰਘ ਮਹਾਰਾਜ ਜੀ ਰਹੇ। ਫਿਰ ਜਦ ਸਰੀਰ ਛੱਡਣਾ ਸੀ, ਬਾਬਾ ਆਇਆ ਸੀ ਮਹਾਰਾਜ ਜੀ ਲੰਗਰ ਦੀ ਸੇਵਾ ਕਰਦਾ ਹੁੰਦਾ ਸੀ, ਕਹਿਣ ਲੱਗੇ ਬਈ 2 ਜਵਾਨ ਤਿਆਰ ਕਰੋ। ਜਵਾਨ ਕਹਿੰਦੇ ਪਾਲਕੀ ਨੂੰ, ਖੈਰ ਬਾਬਾ ਕਰਮ ਸਿੰਘ ਮਹਾਰਾਜ ਜੀ ਪਾਲਕੀ ਦੇ ਵਿੱਚ ਬੈਠ ਕੇ ਪਾਲਕੀ ਖੋਲ ਕਰਵਾਈ, ਕਹਿੰਦੇ ਜਾਓ ਬਾਬਾ ਆਇਆ ਸੀ ਉਹਨੂੰ ਲੈ ਕੇ ਆਓ ਨਾਗਰੀ ਨੂੰ। ਖੈਰ ਉਹ ਆ ਗਏ ਸਾਹਮਣੇ ਖੜ ਕੇ ਹੱਥ ਮੰਨ ਕੇ, ਕਹਿੰਦੇ ਭਾਈ ਇਸ ਪਾਲਕੀ ਵਿੱਚ ਬੈਠ ਸੂ। ਉਹ ਕਹਿੰਦਾ ਮਹਾਰਾਜ ਮੇਰੀ ਤਾਂ ਇੰਨੀ ਤਾਕਤ ਨਹੀਂ, ਮੇਰੇ 'ਚ ਤਾਂ ਹੋਰ ਵੀ ਕਈ ਖੁਰਚਣੇ ਮਾਰੇ ਹੋਏ ਲਾਂਗੀਆਂ ਦੇ ਦਿਖਾਲੇ। ਕਹਿਣ ਲੱਗਾ ਨਹੀਂ ਉਹ ਗੱਲ ਚਲੀ ਗਈ, ਹੁਣ ਤੇਰਾ ਤਾਂ ਸਾਡੇ ਨਾਲ ਵੀ ਡੂਟਾ ਪ੍ਰਤਾਪ ਹੋਵੇਗਾ, ਤੂੰ ਨਾ ਹੁਣ ਡਰ ਕਿਸੇ ਕੋਲ। ਖੈਰ ਇਸ ਤਰ੍ਹਾਂ ਬੈਠ ਕੇ ਕਹੇ ਸ਼ੈਦੂ ਆ ਗਏ ਗੁਰੂ ਕੋ, ਉੱਥੇ ਕੋਈ ਮਾਤਾ ਯਾਦ ਕਰਦੀ ਸੀ। ਖੈਰ ਮਾਤਾ ਪਰੇ ਵੀ ਨਹੀਂ, ਸਾਲਮ ਪਿੰਡ ਪਠਾਣਾ ਦਾ ਸੀ ਸਾਰਾ ਹੀ, ਇੱਕੋ ਹੀ ਘਰ ਸੀਗਾ ਉਸ ਮਾਤਾ ਦਾ। ਆ ਕੇ ਜਵਾਨ ਖੜ ਕੇ ਕਹਿਣ ਗਏ ਜਿੰਦਾ ਲੱਗਿਆ ਮਹਾਰਾਜ, ਕਹਿੰਦੇ ਹੱਥ ਲਾ ਦੋ, ਖੁੱਲ ਗਿਆ। ਅੰਦਰ ਚਲੇ ਗਏ, ਅੰਦਰ ਮੰਜੇ ਪਲਕ 'ਤੇ ਬੈਠ ਗਏ, ਕਹਿੰਦੇ 8 ਦਿਨ ਸਰੀਰ ਸਾਡਾ ਇੱਥੇ ਰਹੇਗਾ, ਜਿਹਨੇ ਕੋਈ ਵਸਤੂ ਮੰਗਣੀ ਹੈ ਮੰਗ ਲਓ, ਦੇ ਦਿਆਂਗੇ ਜਿਹੜੀ ਵੀ ਮੰਗਣੀ ਹੈ, ਚਾਰੇ ਹੀ ਪਦਾਰਥ ਨੇ ਕੋਈ ਮੰਗ ਲਓ। ਕਹਿੰਦੇ ਆਓ ਇਸ ਤਰ੍ਹਾਂ ਆਪਣੀ ਸਮਝ ਅਨੁਸਾਰ ਬੁੱਧ ਦੇ ਮੁਤਾਬਕ ਮੰਗਦੇ ਰਹੇ। ਰੇਵੰਦ ਸਾਹਿਬ ਵਾਲੇ ਮਹਾਰਾਜ ਵੀ ਉੱਥੇ ਗਏ ਹੋਏ ਸਨ, ਇਹ ਵੀ ਹੌਲਦਾਰ ਸਨ ਫੌਜੀ। ਤਾਂ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗੇ ਫੌਜੀ ਆ ਬਈ ਤੂੰ ਕੀ ਮੰਗਣਾ, ਮੰਗ ਜੋ ਕੁਛ ਮੰਗਣਾ। ਖੈਰ ਜਦ ਕੋਈ ਆਪਣੇ ਪਿਆਰੇ ਦੇ ਅੱਗੇ ਜਾਂਦਾ ਨਾ, ਉਹ ਜਿਹੜੀਆਂ ਗੱਲਾਂ ਸੋਚ ਕੇ ਜਾਂਦਾ ਉਹ ਭੁੱਲ ਜਾਂਦੀਆਂ ਹੁੰਦੀਆਂ ਨੇ ਉੱਥੇ ਜਾ ਕੇ, ਇਹ ਵੀ ਅਸੀਂ ਗੱਲ ਦੇਖੀ। ਆਓ ਇਸ ਤਰ੍ਹਾਂ ਕਹਿਣ ਲੱਗੇ ਮਹਾਰਾਜ ਜੀ ਸੇਵਾ ਬਖਸ਼ ਦਿਓ ਸਾਨੂੰ ਸੇਵਾ। ਉਹ ਗਾਂ ਤਰਜਾਮੀ ਜਾਣਦਾ ਸੀਗਾ। ਕਹਿਣ ਲੱਗੇ ਫੌਜੀਆ ਤੇਰੀ ਮੰਗ ਤਾਂ ਹੋਰ ਸੀ ਬਈ, ਤੇਰੀ ਮੰਗ ਤਾਂ ਹੋਰ ਸੀ, ਠੀਕ ਹੈ ਤਾਂ ਸੇਵਾ ਮੰਗ ਲਈ। ਇਹ ਵੀ ਗੁਰੂ ਘਰ ਦੀ ਸੇਵਾ ਹਰ ਇੱਕ ਨੂੰ ਨਹੀਂ ਮਿਲਦੀ, ਜਾਂ ਤੇਰੀ ਉਹ ਜਿਹੜੀ ਪਹਿਲੀ ਮੰਗ ਆ ਨਾ ਜੀ, ਉਹ ਵੀ ਤੇਰੀ ਬਣੀ ਰਹੇ। ਉੱਥੇ ਫਿਰ ਬਾਬਾ ਤਰਸੋ ਮਹਾਰਾਜ ਨੇ ਆਪਣੇ ਪੰਜ ਚੋਲੇ ਨੂੰ ਛੱਡ ਕੇ ਜੋ ਨਿੱਜੀ ਸਰੂਪ ਸੀ ਉਹਦੇ ਵਿੱਚ ਲਾਏ ਹੋ ਗਏ। ਆ ਇਸ ਤਰ੍ਹਾਂ ਪੋਤੀ ਮਰਦਾਨ ਦੇ ਫਿਰ ਕਾਰਕੁਨ ਬਾਬਾ ਆਇਆ ਸੀ ਮਹਾਰਾਜ ਜੀ ਕੋਲ, ਅਤੇ ਬਾਬਾ ਬਹਾਦਰ ਸਿੰਘ ਮਹਾਰਾਜ ਜੀ ਰੇਲੂ ਸਾਹਿਬ ਆ ਗਏ। ਹਰ ਸਾਲ ਜਾ ਕੇ ਉੱਥੇ ਫਿਰ ਬਾਬਾ ਕਰਮ ਸਿੰਘ ਮਹਾਰਾਜ ਦੀ ਬਰਸੀ ਬਣਾ ਕੇ ਆਉਂਦੇ ਸੀ। ਸੇਵਾ ਇੱਥੇ ਬਹੁਤ ਜ਼ਮੀਨ ਸੇਵਾ ਕਰਕੇ ਇਕੱਠੀ ਕਰੀ, 250 ਬਿਘੇ ਲੰਗਰ ਗੁਰੂ ਕਾ ਚੱਲਦਾ, ਸਾਰੀ ਰਾਤ ਬੈਠ ਕੇ ਬੰਦਗੀ ਕਰਦੇ ਸੀ ਗੁਰੂ ਕੋਲ। ਇੱਕ ਨਿਯਮ ਬੰਨਿਆ ਹੋਇਆ ਸੀ, ਨਿਯਮ ਦੇ ਵਿੱਚ ਫਰਕ ਨਹੀਂ ਸੀ ਪੈਣ ਦਿੰਦੇ। ਉਹ ਇਸ ਤਰ੍ਹਾਂ ਬਹੁਤ ਸਾਧ ਉੱਥੇ ਜਾਂਦੇ ਰਹੇ। ਜਦ ਉਹਨਾਂ ਨੇ ਸੋਚਿਆ ਵੀ ਹੁਣ ਅਸੀਂ ਵੀ ਇਸ ਦੁਨੀਆਂ ਤੋਂ ਜਾਣਾ, ਇਹ ਹਰ ਇੱਕ ਦੇ ਵਿੱਚ ਨਹੀਂ ਇਹ ਅਵਸਥਾ ਆਵੇਗੀ ਗੁਰਮੁਖੋ, ਇੱਕੋ ਇੱਕ ਭਾਈ ਦਿਆ ਸਿੰਘ ਦੀ ਸੰਪਰਦਾ ਜਿਵੇਂ ਦੱਸਿਆ ਨਾ, ਗੁਰਮੁਖਾਏ ਜਾਏ ਨੇ ਸੰਗ, ਤਾਂ ਫਿਰ ਉਹ ਪਹਿਲਾਂ ਹੀ ਦੱਸ ਦਿੰਦੇ ਸਨ। ਅਤੇ ਬਾਬਾ ਕਰਮ ਸਿੰਘ ਮਹਾਰਾਜ ਦਾ ਸਰੀਰ ਬਖਸ਼ੇ 'ਚ ਪਾ ਕੇ ਲੁੜਾ ਅਤੇ ਅੱਕ ਜਿੱਥੇ ਇਕੱਠੇ ਹੁੰਦੇ ਨੇ ਉੱਥੇ ਪ੍ਰਵਾਹ ਕਰਿਆ ਸੀ, ਡੂੰਘੇ ਜਾਂਦੇ ਨੇ। ਤਾਂ ਰੇਲੂ ਸਾਹਿਬ ਵਾਲੇ ਸੰਤ ਮਹਾਰਾਜ ਜੀ ਸਾਲ ਅੱਗੋਂ ਉੱਥੇ ਚਲੇ ਗਏ, ਆਏ ਨਾ। ਰੇਲੂ ਸਾਹਿਬ ਸੰਗਤਾਂ ਨੇ ਸੋਚਿਆ ਵੀ ਮਹਾਰਾਜ ਜੀ ਤਾਂ ਉੱਥੇ ਹੀ ਰਹਿਣ ਲੱਗ ਗਏ, ਆਏ ਨਹੀਂ। ਚੰਗੇ ਚੰਗੇ ਪਤਵੰਤੇ ਸੱਜਣ ਸਿਆਣੇ, ਬਖਤੌਰ ਸਿੰਘ ਜਾਇਲਦਾਰ ਇਹ ਜਿਹਦੇ ਹੋਰ ਵੀ ਬਹੁਤ ਸਨ ਪ੍ਰੇਮੀ, ਤਾਂ ਉੱਥੇ ਪਹੁੰਚੇ ਸੈਦੂ, ਤਾਂ ਬੇਨਤੀ ਕਰੀ ਮਹਾਰਾਜ ਜੀ ਆਪ ਇੱਥੇ ਕਿਉਂ ਆ ਗਏ, ਤੁਹਾਡਾ ਸਥਾਨ ਸੁਣਨਾ ਪਿਆ ਉੱਥੇ। ਕਹਿਣ ਲੱਗੇ ਭਾਈ ਗੁਰਮੁਖੋ ਸੁਣੋ, ਅਸੀਂ ਹੁਣ ਸਰੀਰ ਦਾ ਤਿਆਗ ਕਰਨਾ, ਸਾਡੇ ਬਜ਼ੁਰਗਾਂ ਦੇ ਗੀਠੇ ਨੇ ਅਟਕ ਦੇ ਵਿੱਚ, ਅਸੀਂ ਤਾਂ ਹੀ ਇੱਥੇ ਪਹਿਲਾਂ, ਕੀ ਪਤਾ ਉੱਥੋਂ ਲਿਆਵੇ ਨਾ ਜਾਂ ਕੋਈ ਨਾ ਲਿਆਵੇ, ਕੀ ਪਤਾ ਉਹਦਾ ਪੰਚਾਇਤਾਂ ਦਾ ਬਿਲਟਰੀ ਵਿਗੜ ਜਾਂਦੀ ਹੈ ਪੰਚਾਇਤਾਂ। ਉਹ ਇਸ ਤਰ੍ਹਾਂ ਉਹ ਕਹਿਣਗੇ ਮਹਾਰਾਜ ਜੀ ਅਸੀਂ ਜੁੰਮਾ ਲੈਂਦੇ ਹਾਂ, ਜਦ ਤੁਸੀਂ ਸਰੀਰ ਛੱਡੋਗੇ ਤੁਹਾਨੂੰ ਇੱਥੇ ਜਲ ਪ੍ਰਵਾਹ ਕਰਾਂਗੇ। ਕਹਿੰਦੇ ਐਸਾ ਨਹੀਂ ਹੋਵੇਗਾ, ਇੱਕ ਆਦਮੀ ਜੁੰਮਾ ਲਵੋ ਤਦ ਚੱਲਦੇ ਨੇ, ਅਸੀਂ ਨਹੀਂ ਜਾਣਾ। ਬਖਤੌਰ ਸਿੰਘ ਜੈਲਦਾਰ ਸੀ, ਬਹੁਤ ਪ੍ਰੇਮੀ ਸੀ ਮਹਾਰਾਜ ਜੀ ਦਾ। ਉਹ ਕਹਿਣ ਲੱਗਾ ਮਹਾਰਾਜ ਜੀ ਇਹ ਸੇਵਾ ਮੈਨੂੰ ਬਖਸ਼ੋ, ਪਰ ਗੱਲ ਇਹ ਹੈ ਕਿਤੇ ਮੈਂ ਨਾ ਪਹਿਲਾਂ ਚਲਾ ਜਾਵਾਂ ਤੁਹਾਡੇ। ਅਤੇ ਮਹਾਰਾਜ ਕਹਿਣਗੇ ਨਹੀਂ ਤਾਂ ਇਹ ਨਹੀਂ ਜਾਣਾ, ਜਾਵਾਂਗੇ ਤਾਂ ਅਸੀਂ ਵੀ ਪਹਿਲਾਂ। ਚੰਗਾ, ਕਹਿੰਦੇ ਤੂੰ ਜੁੰਮਾ ਲੈਂਦਾ, ਅਸੀਂ ਫਿਰ ਚੱਲਦੇ ਹਾਂ ਰੇਲੂ ਸਾਹਿਬ। ਸੰਤ ਮਹਾਰਾਜ ਜੀ ਰੇਲੂ ਸਾਹਿਬ ਆ ਗਏ, ਉਸੇ ਤਰ੍ਹਾਂ ਹੀ ਨਿਤਨੇ, ਉਸੇ ਤਰ੍ਹਾਂ ਹੀ ਸਾਰਾ ਲੰਗਰ ਜੋਗ ਸੀ, ਸੇਵਾ ਚੱਲਣੀ ਉਵੇਂ ਸ਼ੁਰੂ ਹੋ ਗਈ। ਉਹ ਜਿਉਂ ਜਿਉਂ ਫਿਰ ਮਹਾਰਾਜ ਜੀ ਜਿਹੀ ਜਿਹੀ ਅਵਸਥਾ ਦੇ ਆਪ ਸੀ, ਉਹੋ ਜਿਹੀ ਅਵਸਥਾ ਨੂੰ ਫਿਰ ਮਿਲਣ ਗਏ ਮਿਰਤ ਸਿੰਘ ਜੀ। ਹਜ਼ੂਰ ਸਾਹਿਬ ਇੱਕ ਬ੍ਰਹਮ ਗਿਆਨੀ ਨਿਹੰਗ ਰਹਿਣਾ ਦੀ ਮਾਤਾ ਦੇ ਗੁਰਦੁਆਰੇ, ਹਜ਼ੂਰ ਸਾਹਿਬ ਗਏ ਉਸਨੂੰ ਮਿਲਣ ਵਾਸਤੇ, ਨਾਲੇ ਉਸਨੂੰ ਦੱਸਿਆ ਬਈ ਹੁਣ ਅਸੀਂ ਇਸ ਦੇਸ਼ ਤੋਂ ਚਲੇ ਜਾਣਾ, ਜਿਹੜਾ ਸਾਡਾ ਦੇਸ਼ ਆ ਉੱਥੇ ਚਲੇ ਜਾਣਾ। ਇਸ ਤਰ੍ਹਾਂ ਫਿਰ ਆ ਗਏ, ਹੋਰ ਵੀ ਆਨੰਦਪੁਰ ਸਾਹਿਬ ਗਏ, ਕਸੋਲੀਆਂ ਨੂੰ ਮਿਲ ਕੇ ਆਏ, ਅਤੇ ਫਿਰ ਦਮਦਮੇ ਸਾਹਿਬ ਗਏ, ਨਾਲੇ ਸੰਗਤ ਸਾਰੀ, ਬੜੇ ਮਹਾਰਾਜ ਵੀ ਛੋਟੇ ਵੀ, ਇਸ ਤਰ੍ਹਾਂ ਫਿਰੇ। ਉਹ ਵੀ ਬ੍ਰਹਮ ਗਿਆਨੀ ਮਹਾਂਪੁਰਸ਼ ਹਨ। ਉੱਥੇ ਜਾ ਕੇ ਜਦ ਆਉਣਾ ਸੀ, ਜਿਹੜੀ ਅਗਲੀ ਗੱਲ ਸੀ ਉਹ ਦੱਸਦੇ ਨੇ, ਕਹਿਣਗੇ ਮਹਾਰਾਜ ਜੀ ਅਸੀਂ ਨੌ ਮਾਘ ਨੂੰ ਚਲੇ ਜਾਣਾ। ਨੌ ਮਾਘ ਇਹ ਵਿਅੰਗ ਵਚਨ, ਬਹੁਤ ਉਹਨਾਂ ਨਾਲ ਸਿੰਘ ਹੁੰਦੇ ਸਨ, ਸੈਂਕੜੇ ਸਿੰਘ ਹੁੰਦੇ ਸੀ ਮਾਸਟਰ ਵਾਲੇ ਮਹਾਰਾਜ ਜੀ ਦੇ ਨਾਲ, ਹੋਰ ਪਿੰਡਾਂ ਦੇ ਪ੍ਰੇਮੀ ਬਹੁਤ ਆਏ ਸਨ, ਵੀ ਰੇਲੂ ਸਾਹਿਬ ਵਾਲੇ ਮਹਾਰਾਜ ਜੀ ਆਏ ਹੋਏ ਨੇ। ਕਹਿਣ ਲੱਗੇ ਅਸੀਂ ਅੱਜ ਤੋਂ 8 ਨੂੰ ਚਲੇ ਜਾਣਾ, 8 ਜਾਣੀ 9 ਬਾਅਦ ਨੂੰ ਅਸੀਂ ਚਲੇ ਜਾਣਾ। ਉਹ ਕਿਹਾ, ਜਦ ਇਤਨੀ ਗੱਲ ਕਹੀ ਮਾਸਟਰ ਵਾਲੇ ਸੰਤ ਮਹਾਰਾਜ ਕਹਿੰਦੇ, ਚੰਗਾ ਮਹਾਰਾਜ ਜੀ ਤੁਸੀਂ 9 ਨੂੰ ਚੱਲੋ, ਅਸੀਂ 18 ਨੂੰ ਆ ਜਾਂ। ਸਮਝਿਆ ਕਿਸੇ ਨੇ, ਵਿਅੰਗ ਵਚਨ ਆ ਇਹ ਗੁਰੂ। ਉਹ ਦੱਸਿਆ ਨਾ ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਂਦੇ ਗੁਰੂ ਬ੍ਰਹਮ ਦਾ ਤੇ ਜਾਣਗੇ ਵੀ ਇਹਨੇ 9 ਨੂੰ ਜਾਣਾ, ਅਸੀਂ 18 ਨੂੰ ਚੱਲੇ ਮਾਘ ਦਾ ਮਹੀਨਾ ਚੜ ਗਿਆ, ਤੇ ਛੱਪੜੀ ਚੋਂ ਬੈਠਣਾ ਹਟ ਗਏ। ਲੱਖ ਦੇ ਕੋਲ ਦੀ ਕਹਿੰਦੇ ਨੇ ਵੀ ਆਹ ਛੱਪੜੀ ਕਿਹਾ ਕਰੂ ਵੀ ਸਾਡੇ ਚ ਬੈਠਣ ਵਾਲਾ ਖਨੀ ਕਿੱਥੇ ਨੂੰ ਚਲਿਆ ਗਿਆ। ਕਾਲਿਸਤਾ ਬਗੀਚੀ ਦੇ ਵਿੱਚ ਰਹਿੰਦੇ ਸਨ, ਦਰਾਹੇ ਕਸੋਰੀ ਲਾਦ ਸੀ, ਉਸਦੇ ਔਲਾਦ ਨਹੀਂ ਸੀ। ਸਤੀਰੀਆਂ ਦਾ ਬਿਜਨਸ ਸੀ ਉਹਨਾਂ ਦਾ ਬਹੁਤ ਬੜਾ। ਵੈਸ਼ਨੋ ਦਾਸ ਉਸਦਾ ਪਿਤਾ ਸੀ, ਲਾਹੌਰ ਦਾ ਪਿਛੋਕਾ ਸੀ ਉਹਨਾਂ ਦਾ, ਤਾਂ ਉਹਦੇ ਔਲਾਦ ਨਹੀਂ ਸੀ। ਔਰ ਇੱਕ ਰਾਮਪੁਰ ਦਾ ਪ੍ਰੇਮੀ ਸੀ ਮਨਸਾ ਦਾਸ, ਉਹ ਮਹਾਰਾਜ ਦੀ ਤਾਕਤ ਨੂੰ ਜਾਣਦਾ ਸੀ। ਇਹ ਸਾਹਿਬ ਆਏ ਮਹਾਰਾਜ ਵੀ ਜੇ ਇਹਨਾਂ ਕੋਲੋਂ ਪਾਠ ਕਰਾਇਆ ਜਾਵੇ ਤਾਂ ਵਚਨ ਕਰਦੇ ਤਾਂ ਪੁੱਤਰ ਹੋ ਜਾਵੇ। ਉਹ ਕਹਿਣ ਲੱਗਾ ਕਸੂਰੀ ਮਾਂ ਮੈਂ ਤਾਂ ਜਾਣਦਾ ਨਹੀਂ ਜੀ ਉਹਨਾਂ। ਕਹਿਣ ਲੱਗਾ ਮੈਂ ਤੇਰੇ ਨਾਲ ਚੱਲਦਾ। ਹੋਰ ਪ੍ਰੇਮੀ ਲੈ ਲਏ ਮਹਾਰਾਜ ਜੀ ਬਗੀਚੀ 'ਚ ਬੈਠੇ ਸਨ ਆ ਕੇ, ਬੇਨਤੀ ਕਰੀ ਮਹਾਰਾਜ ਜੀ ਕਸੂਰੀ ਲਾਲ ਦੇ ਪਾਠ ਕਰਦੇ। ਮਹਾਰਾਜ ਕਹਿਣ ਲੱਗੇ ਵੀ ਚੰਗਾ, ਤੁਸੀਂ ਆਏ ਹੋ ਪਾਠ ਸਿੰਘਾਂ ਨੂੰ ਲੈ ਜਾਓ। ਮਹਾਰਾਜ ਜੀ ਘੱਟ ਜਾਂਦੇ ਹੁੰਦੇ ਸੀ ਬਾਹਰ, ਇੱਕ ਦੋ ਪਿੰਡ ਦੀ ਇੱਥੇ ਜਾਂਦੇ, ਜਾਂ ਤਾਂ ਰੋਪੜ ਜਾਂ ਕਟਾਰੀ ਆਉਂਦੇ ਸਨ ਇੱਥੇ ਸਾਲ ਬਾਅਦ, ਜਾਂ ਕੁੱਬੀ ਵੀ ਚਲੇ ਜਾਂਦੇ ਸਨ। ਆਓ ਇਸ ਤਰ੍ਹਾਂ ਦਾ ਸੀ ਉਹਨਾਂ ਦਾ, ਤਾਂ ਫਿਰ ਪਾਠ ਸ਼ੁਰੂ ਕਰਾ ਦਿੱਤਾ। ਉਹ ਕਹਿਣ ਲੱਗਾ ਵੈਸ਼ਨੋ ਦਾਸ ਮਹਾਰਾਜ ਜੀ ਮੇਰੇ ਕੋਲ ਕਾਰ ਆ, ਮੈਂ ਕਾਰ ਲਾਇਆ ਵਾ ਤੁਹਾਡੇ ਵਾਸਤੇ। ਕਹਿੰਦੇ ਨਹੀਂ, ਸਾਡੀਆਂ ਲੱਤਾਂ ਹੀ ਕਾਰ ਨੇ, ਅਸੀਂ ਆਪੇ ਹੀ ਆ ਜਾਵਾਂਗੇ ਭੋਗ ਤੇ। ਪਰ ਇਸ ਤਰ੍ਹਾਂ ਸਾਰਾ ਹੋ ਗਿਆ, ਪਾਠ ਖੁੱਲ ਗਿਆ। ਆਪਣੇ ਬੜੇ ਮਹਾਰਾਜ ਜੀ ਅਗਲੇ ਸਨ, ਛੋਟੇ ਮਹਾਰਾਜ ਜੀ ਘੋੜੀ ਦੀ ਸੇਵਾ ਤੇ ਸਨ। ਪਰ ਮਹਾਰਾਜ ਜੀ ਬੈਠੇ ਸੀ ਬੀਚੀ ਦੇ ਵਿੱਚ, ਆਪਣੇ ਮਹਾਰਾਜ ਜੀ ਨੂੰ ਨਾਲ ਲੈ ਕੇ ਗੜਬਈ ਸੀ, ਲਾਇਨ ਪੈ ਗਏ। ਗਾਂ ਆ ਗਿਆ ਤਰਾਏ ਦਾ, ਪੁਲ ਪੁਲ ਟੱਪ ਕੇ ਚਲੇ ਗਏ। ਉਹਦੇ ਨਾਲ ਹੀ ਮਕਾਨ ਆ ਹੁਣ ਵੀ ਹੈਗਾ। ਸੰਤ ਮਹਾਰਾਜ ਜੀ ਚਲੇ ਗਏ ਬੈਠ